दंडौत बंदन अनेक बार सर्व कला समरथ डोलन ते राखो प्रभु नानक दे कर हथ ज्ञान अंजन गुर दिया अज्ञान अंधेर विनाश हर कृपा ते संत भेटिया नानक मन परगास जाहि कुल ते प्रगट होए ताहि कुल को नाम पुन द्वादश गुरिंड कौ मेरी है परनाम। परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह। सतगुरु तेग बहादुर सच्चे पातशाह जी दा पावन पवित्र इतिहास साहब जी श्रवण कर रहे से इतिहास इथों तक पहुंचा है कि सतगुरु तेग बहादुर सच्चे पातशाह जी ढाके पहुंचे हुए ने। बुलाकी दास की माता दे नाल सतगुरां दा मिलाप होया, माई बहुत ही ज़्यादा प्रेम दे विच भर गई है। सतगुरां दी उस्तति भी बयान नहीं कर सकती। कल इथों तक कथा पहुंची सी, अज इथों अगे मैं प्रारंभ करदा। नेत्रण जल आनंद भर आवा हरखत रंग मनो तन पावा। ग्रंथाकार भाई संतोख सिंह जी लिखते ने कि आनंद का जरा पानी है वह अखा दे विच भर गया है। बहुत ही ज़्यादा खुश हुई है, इस तरह खुश हुई है कि जिमें किसी कंगाल नूं बहुते सारे धन की प्राप्ति हो गई हो। जथा चंद को पिखै चकोर एक टक देखत गुर पग और। कवि संतोख सिंह जी प्रमाण देंदे ने कि जिस तरीके दे नाल चंद्रमा दे वल चकोर देखदा है, इस तरीके दे नाल टिकटिकी ला के सतगुरां दा दर्शन माई कर रही। कृपा निदान प्रेम तिस हेरा उमड्यो इनको प्रेम कनेरा। कृपा दे निदान सतगुरु तेग बहादुर सच्चे पातशाह जी ने देखिया कि इस माई दे मन दे विच बहुता ज्यादा प्रेम उमड़े। श्री मुख ते कह मदर सुनायो तब कारण मैं इस थल आयो। अपने श्री मुख तो सतगुरु तेग बहादुर सच्चे पातशाह जी ने यह वचन किया है कि हे माई तेरे वास्ते ही मैं इस जगह दे उत्ते आया। तो हे प्रेम मेरे मन पायो पाओ बिलोकन को लल चायो। सतगुरु तेग बहादुर जी कहते हैं कि तेरा जरा प्रेम है वह मेरे मन में पा गया है, तेरे प्रेम नू देखण दे वास्ते मेरा हिरदा ललचाउंदा सी। करियो मनोरथ पूरन होवा सदन बिठाए मोह को जोवा। सतगुरु जी कहिंदे ने कि तू अपने मन दे विच जेड़ा मनोरथ धारण कीता सी ओ तेरा पूरा हो गया क्योंकि तू अपने घर दे विच मैनू बैठा देखे। अब तेरे और लाल सजोई जाच ले हो मैं देवो सोई। सतगुरु जी कहिंदे ने कि हुण तेरे मन दे विच जेड़ी कोई भी इच्छा है वह तू साडे सामने प्रगट कर, जो मंगेगी असी ओ ही देवांगे। सुन कर बृदा पईया धीन हाथ जोर कर जाचन कीन। ਉਸ ਵੇਲੇ ਮਾਈ ਬਹੁਤ ਹੀ ਜ਼ਿਆਦਾ ਅਧੀਨ ਹੋਈ ਹੈ ਅਤੇ ਫਿਰ ਅਧੀਨਗੀ ਦੇ ਨਾਲ ਹੱਥ ਜੋੜ ਕੇ ਉਹਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਇਸ ਤਰ੍ਹਾਂ ਬੇਨਤੀ ਕੀਤੀ। ਕਹਿੰਦੀ ਹੈ, ਰਾਵਰ ਕੋ ਦਰਸ਼ਨ ਨਿਤ ਪਾਵੋ, ਜਬ ਲਗ ਤਨ ਮੈਂ ਪ੍ਰਾਣ ਵਸਾਵੋ। ਮਾਈ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ, ਮੇਰੀ ਤੁਹਾਡੇ ਚਰਨਾਂ ਦੇ ਵਿੱਚ ਇਹ ਅਰਦਾਸ ਬੇਨਤੀ ਹੈ ਕਿ ਜਿੰਨਾ ਚਿਰ ਤੱਕ ਮੈਂ ਜਿਉਂਦੀ ਰਵਾਂ ਉਹਨਾਂ ਚਿਰ ਤੱਕ ਤੁਹਾਡਾ ਨਿਤ ਹੀ ਦਰਸ਼ਨ ਕਰਾਂ। ਇਹੀ ਆਸ ਮੇਰੀ ਸੋ ਦੀਜੈ, ਨਿਤ ਦਰਸ਼ਨ ਦੇ ਕਰ ਹਰ ਖਿਜੈ। ਮਾਈ ਕਹਿੰਦੀ ਹੈ, ਮੇਰੀ ਇਹੀ ਆਸ਼ਾ ਹੈ, ਮੇਰੀ ਇਹੀ ਇੱਛਾ ਹੈ, ਤੁਸੀਂ ਇਸ ਨੂੰ ਪੂਰਾ ਕਰੋ, ਮੈਂ ਹਮੇਸ਼ਾ ਹੀ ਤੁਹਾਡਾ ਦਰਸ਼ਨ ਕਰਕੇ ਖੁਸ਼ ਰਵਾਂ। ਸੋਹਣੇ ਅਦਭੁਤ ਬਾਣੀ ਤਿਸ ਕੇਰੀ, ਕਿਰਪਾ ਦ੍ਰਿਸ਼ਟ ਤੇ ਸਤਿਗੁਰ ਹੇਰੀ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਅਜੀਬ ਤੇ ਅਲੌਕਿਕ ਜਿਹੜੀ ਅਰਜ ਹੈ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸੁਣੀ ਹੈ, ਕਿਉਂਕਿ ਉਹ ਕਹਿੰਦੀ ਹੈ ਨਿੱਤ ਹਮੇਸ਼ਾ ਹੀ ਤੁਹਾਡਾ ਦਰਸ਼ਨ ਹੋਵੇ, ਇਹ ਕਿਸ ਤਰ੍ਹਾਂ ਸੰਭਵ ਹੋ ਸਕਦਾ। ਕਵੀ ਜੀ ਲਿਖਦੇ ਨੇ, ਕਿਰਪਾ ਦ੍ਰਿਸ਼ਟ ਤੇ ਸਤਿਗੁਰ ਹੇਰੀ, ਮੇਰ ਦੀ ਨਜ਼ਰ ਦੇ ਨਾਲ ਫਿਰ ਸਤਿਗੁਰਾਂ ਨੇ ਤੱਕਿਆ ਮਾਈ ਦੇ ਵੱਲ। ਦੁਰ ਲੱਭ ਭਰ ਜਾਚਣ ਕੋ ਕੀਨਾ, ਪ੍ਰੇਮ ਦੇਖ ਕਰ ਸੋ ਮੈਂ ਦੀਨਾ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ, ਮਾਈ ਜਿਹੜਾ ਤੂੰ ਵਰਦਾਨ ਮੰਗਿਆ ਹੈ ਇਹ ਬੜਾ ਦੁਰਲੱਭ ਹੈ, ਪਰ ਫਿਰ ਵੀ ਤੇਰੇ ਪ੍ਰੇਮ ਨੂੰ ਦੇਖ ਕੇ ਸਤਿਗੁਰੂ ਜੀ ਕਹਿੰਦੇ ਨੇ ਮੈਂ ਤੈਨੂੰ ਮਾਈ ਵਰਦਾਨ ਦਿੰਦਾ। ਜਬ ਸ਼ਨਾਨ ਕਰ ਠਾਨ ਧਿਆਨ, ਤਬ ਉਰ ਦੇਵੋ ਦਰਸ਼ਨ ਆਨ। ਸਤਿਗੁਰੂ ਜੀ ਕਹਿੰਦੇ ਨੇ ਜਦੋਂ ਹੀ ਤੂੰ ਇਸ਼ਨਾਨ ਕਰਕੇ ਧਿਆਨ ਨੂੰ ਧਾਰਨ ਕਰਕੇ ਬੈਠਿਆ ਕਰੇਂਗੀ ਉਸੇ ਵੇਲੇ ਮੈਂ ਤੇਰੇ ਅੱਖਾਂ ਦੇ ਸਾਹਮਣੇ ਹੋਵਾਂਗਾ, ਤੈਨੂੰ ਜ਼ਰੂਰ ਦਰਸ਼ਨ ਹੋਵੇਗਾ। ਬਸੀ ਪ੍ਰੇਮ ਕੇ ਹੋਏ ਗੁਣ ਖਾਨੀ, ਦੀਨ ਸਦਾਨ ਜਾਚਨਾ ਜਾਨੀ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਪ੍ਰੇਮ ਦੇ ਵਸ ਦੇ ਵਿੱਚ ਗੁਣਾਂ ਦੀ ਖਾਣ ਸਤਿਗੁਰੂ ਤੇਗ ਬਹਾਦਰ ਜੀ ਹੋਏ ਨੇ ਅਤੇ ਇਸ ਤਰ੍ਹਾਂ ਦਾ ਵਰਦਾਨ ਮਾਈ ਦੇ ਮੰਗਣ ਦੇ ਉੱਤੇ ਸਤਿਗੁਰਾਂ ਨੇ ਉਸਨੂੰ ਦੇ ਦਿੱਤਾ। ਦਿਓ ਆਨੰਦ ਤੇ ਸਰਬ ਪ੍ਰਕਾਰ, ਜਗ ਸਾਗਰ ਤੇ ਕਰਿਓ ਉਧਾਰ। ਇਸ ਤਰੀਕੇ ਦੇ ਨਾਲ ਹਰ ਇੱਕ ਪ੍ਰਕਾਰ ਦੇ ਨਾਲ ਉਸ ਮਾਈ ਨੂੰ ਸਤਿਗੁਰਾਂ ਨੇ ਖੁਸ਼ੀ ਦਿੱਤੀ ਹੈ, ਦੁਨੀਆਂ ਦੇ ਸੰਸਾਰ ਸਾਗਰ ਤੋਂ ਸਤਿਗੁਰਾਂ ਨੇ ਉਸਨੂੰ ਪਾਰ ਕਰ ਦਿੱਤਾ, ਉਹਦਾ ਉਧਾਰ ਹੋ ਗਿਆ। ਵੱਡ ਪਾਗਾ ਹਰ ਖੀ ਬਰ ਪਾਏ, ਬਾਰ ਬਾਰ ਬਲਿਹਾਰੀ ਜਾਏ। ਵੱਡੇ ਭਾਗਾਂ ਵਾਲੇ ਵਰਦਾਨ ਨੂੰ ਪ੍ਰਾਪਤ ਕਰਕੇ ਬਹੁਤ ਖੁਸ਼ ਹੋਈ ਹੈ, ਬਾਰ ਬਾਰ ਸਤਿਗੁਰਾਂ ਤੋਂ ਬਲਿਹਾਰ ਜਾਂਦੀ। ਜਿਸ ਕੋ ਪ੍ਰੇਮ ਗੁਰੂ ਮਨ ਮਾਨੇ, ਕਿਉਂ ਨਾ ਹੋਏ ਤਿਸ ਕੋ ਕਲੇ ਆਨੇ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸਦਾ ਕੀਤਾ ਹੋਇਆ ਪ੍ਰੇਮ ਗੁਰੂ ਦੇ ਮਨ ਨੂੰ ਪਾ ਜਾਵੇ ਉਹਦਾ ਕਿਉਂ ਕਲਿਆਣ ਨਹੀਂ ਹੋਵੇਗਾ, ਭਾਵ ਕਿ ਉਹਦਾ ਤੇ ਕਲਿਆਣ ਲਾਜ਼ਮੀ। ਕਵੀ ਜੀ ਅਗਲੇ ਅਧਿਆਇ ਦਾ ਪ੍ਰਾਰੰਭ ਕਰਦੇ ਨੇ। ਨਾਮ ਬੁਲਾ ਕੀ ਦਾਸ ਜੋ ਵੱਡੋ ਮਸੰਦ ਸੋ ਦੇਸ਼, ਹੁਤੀ ਨਗਰ ਕੀ ਸੰਗਤਾਂ ਲੀਨੀ ਸਕਲ ਅਸ਼ੇਸ਼। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਸ ਵੱਡੇ ਮਸੰਦ ਦਾ ਨਾਮ ਸੀ ਬੁਲਾਕੀ ਦਾਸ, ਇਹ ਉਸੇ ਦੀ ਮਾਤਾ ਸੀ ਅਤੇ ਉਸ ਇਲਾਕੇ ਦਾ ਵੱਡਾ ਇਹ ਬੁਲਾਕੀ ਦਾਸ ਮਸੰਦ ਸੀ, ਇਹਨੇ ਬਹੁਤੀਆਂ ਸਾਰੀਆਂ ਸੰਗਤਾਂ ਨੂੰ ਆਪਣੇ ਨਾਲ ਲਿਆ। ਸੁਣ ਸੁਣ ਸਿੱਖ ਸਤ ਗੁਰ ਅਗਵਨੂ, ਰੁਚਰ ਅਕੋਰਨ ਲੈ ਨਿਜ ਭਵਨੂ। ਸੁਣ ਸੁਣ ਕੇ ਬਹੁਤੀਆਂ ਸਾਰੀਆਂ ਸੰਗਤਾਂ ਨੇ ਸਤਿਗੁਰਾਂ ਦੇ ਆਉਣੇ ਨੂੰ ਆਪਣੀਆਂ ਭੇਟਾਵਾਂ ਲਈਆਂ ਨੇ ਅਤੇ ਘਰਾਂ ਨੂੰ ਛੱਡ ਕੇ ਸਾਰੇ ਸਤਿਗੁਰਾਂ ਦੇ ਦਰਸ਼ਨਾਂ ਦੇ ਵੱਲ ਚੱਲ ਪਏ। ਚੌਪਤ ਚਿਤ ਚਾਹਤ ਦਰਸਾਵਨ, ਹੋਏ ਨਿਹਾਲ ਹੇਰ ਪਗ ਪਾਵਨ। ਬੜੀ ਚੌਂਪ ਦੇ ਨਾਲ, ਬੜੀ ਖੁਸ਼ੀ ਤੇ ਖੇੜੇ ਦੇ ਨਾਲ ਸਾਰੇ ਦੇ ਸਾਰੇ ਦਰਸ਼ਨ ਸਤਿਗੁਰਾਂ ਦਾ ਕਰਨਾ ਚਾਹੁੰਦੇ ਨੇ, ਕਿਉਂਕਿ ਸਾਰਿਆਂ ਦੇ ਮਨ ਦੇ ਵਿੱਚ ਇਹ ਭਾਵਨਾ ਹੈ ਕਿ ਸਤਿਗੁਰਾਂ ਦਾ ਪਾਵਨ ਦਰਸ਼ਨ ਕਰਨ ਦੇ ਨਾਲ ਕਲਿਆਣ ਮਿਲਦਾ ਹੈ। ਸਭ ਇਕੱਤਰ ਕਰ ਸੰਗਤ ਰਾਸ, ਆਗੇ ਹੋਏ ਬੁਲਾਕੀ ਦਾਸ। ਸਾਰੀਆਂ ਸੰਗਤਾਂ ਨੂੰ ਇਕੱਠਾ ਕੀਤਾ ਹੈ ਬੁਲਾਕੀ ਦਾਸ ਨੇ, ਤੇ ਫਿਰ ਸਾਰੀਆਂ ਸੰਗਤਾਂ ਨੂੰ ਲੈ ਕੇ ਸਤਿਗੁਰਾਂ ਦੇ ਵੱਲ ਆਇਆ ਹੈ, ਤੇ ਅੱਗੇ ਅੱਗੇ ਬੁਲਾਕੀ ਦਾਸ ਆਪ ਤੁਰੇ। ਗਾਵਤ ਸ਼ਬਦ ਪ੍ਰੇਮ ਗੁਰ ਮਾਤੇ, ਲੋਚਨ ਤੇ ਜਲ ਬੂੰਦਨ ਜਾਤੇ। ਨਾਲੇ ਸਤਿਗੁਰਾਂ ਦਾ ਦਰਸ਼ਨ ਕਰਨ ਦੇ ਵਾਸਤੇ ਚਲੇ ਜਾ ਰਹੇ ਨੇ, ਤੇ ਨਾਲੇ ਪ੍ਰੇਮ ਦੇ ਵਿੱਚ ਮੱਤੇ ਹੋਏ ਸ਼ਬਦਾਂ ਦਾ ਕੀਰਤਨ ਕਰਦੇ ਜਾਂਦੇ ਨੇ। ਲੋਚਨ ਤੇ ਜਲ ਬੂੰਦਨ ਜਾਤੇ ਕਹਿਣ ਤੋਂ ਭਾਵ ਹੈ ਕਿ ਅੱਖਾਂ ਦੇ ਵਿੱਚੋਂ ਜਿਹੜੀਆਂ ਅੱਥਰੂਆਂ ਦੀਆਂ ਬੂੰਦਾਂ ਨੇ ਉਹ ਡਿੱਗਦੀਆਂ ਨੇ। ਸਨੇ ਸਨੇ ਸਭ ਚੱਲ ਕਰ ਆਏ, ਪਰਮ ਪ੍ਰੀਤ ਪਾਇਨ ਲਪਟਾਏ। ਹੌਲੀ ਹੌਲੀ ਸਾਰੇ ਹੀ ਚੱਲ ਕੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚੇ ਨੇ, ਬਹੁਤ ਹੀ ਜ਼ਿਆਦਾ ਪ੍ਰੇਮ ਤੇ ਪ੍ਰੀਤੀ ਦੇ ਨਾਲ ਸਤਿਗੁਰਾਂ ਦੇ ਚਰਨਾਂ ਦੇ ਨਾਲ ਲਿਪਟੇ। ਅਰਪਣ ਕੀਨ ਅਕੋਰ ਅਨੇਕ, ਹੇਰ ਹੇਰ ਕਰ ਜਲਦ ਬਵੇਕ। ਜਿਹੜੇ ਸਤਿਗੁਰੂ ਜੀ ਗਿਆਨ ਦਾ ਸਮੁੰਦਰ ਨੇ, ਉਹਨਾਂ ਦਾ ਦਰਸ਼ਨ ਕਰ ਕਰਕੇ ਸਾਰਿਆਂ ਨੇ ਆਪੋ ਆਪਣੀਆਂ ਭੇਟਾਵਾਂ ਉਹਨਾਂ ਦੇ ਚਰਨਾਂ ਦੇ ਵਿੱਚ ਅਰਪਣ ਕੀਤੀਆਂ। ਬਾਰ ਬਾਰ ਹੋਵਤ ਬਲਿਹਾਰੀ, ਬੰਧਨ ਕਰ ਕਰ ਬਿਨੈ ਉਚਾਰੀ। ਵਾਰ ਵਾਰ ਬਹੁਤ ਹੀ ਜ਼ਿਆਦਾ ਸਾਰੇ ਬਲਿਹਾਰ ਜਾਂਦੇ ਨੇ, ਬਾਰ ਬਾਰ ਬਹੁਤੀਆਂ ਸਾਰੀਆਂ ਬੇਨਤੀਆਂ ਤੇ ਨਮਸਕਾਰਾਂ ਕੀਤੀਆਂ ਗਈਆਂ। ਆਇਸ ਪਾਏ ਬੈਠ ਸਭ ਗਏ, ਸ਼ਬਦ ਪ੍ਰੇਮ ਤੇ ਗਾਵਤ ਪਏ। ਸਤਿਗੁਰਾਂ ਦੀ ਆਗਿਆ ਨੂੰ ਪਾ ਕੇ ਸਾਰੇ ਬੈਠ ਗਏ ਨੇ, ਪਰ ਫਿਰ ਵੀ ਪ੍ਰੇਮ ਦੇ ਨਾਲ ਉਹ ਸ਼ਬਦਾਂ ਦਾ ਕੀਰਤਨ ਕਰੀ ਜਾਂਦੇ ਨੇ। ਕਰਿਓ ਕੀਰਤਨ ਕੋ ਚਿਰ ਕਾਲ, ਸੁਣ ਗੁਰ ਭਏ ਪ੍ਰਸੰਨ ਬਿਸਾਲ। ਕਵੀ ਜੀ ਲਿਖਦੇ ਨੇ ਕਿ ਬਹੁਤਾ ਲੰਮਾ ਸਮਾਂ ਤੱਕ ਸਾਰੇ ਦੇ ਸਾਰੇ ਕੀਰਤਨ ਕਰਦੇ ਰਹੇ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਕੀਰਤਨ ਨੂੰ ਸੁਣਿਆ ਤੇ ਬਹੁਤ ਜ਼ਿਆਦਾ ਪ੍ਰਸੰਨ ਹੋਏ। ਕਿਰਪਾ ਤਾਰ ਐਸੇ ਕਹਿਵਾਕਾ, ਮਮ ਸਿੱਖੀ ਕੋ ਕੋਠਾ ਢਾਕਾ। ਉਸ ਵੇਲੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਬਹੁਤੀ ਹੀ ਜ਼ਿਆਦਾ ਕਿਰਪਾ ਨੂੰ ਧਾਰਨ ਕੀਤਾ ਤੇ ਸ੍ਰੀ ਮੁਖ ਤੋਂ ਬਚਨ ਕੀਤਾ। ਮਮ ਸਿੱਖੀ ਕੋ ਕੋਠਾ ਢਾਕਾ, ਭਾਵ ਕੇ ਮੇਰੀ ਸਿੱਖੀ ਦਾ ਇਹ ਢਾਕਾ ਖਜ਼ਾਨਾ ਹੈ। ਭਲੀ ਭਾਂਤ ਮੋਹ ਭਜਨ ਸੁਣਾਇਓ, ਅਦਕ ਪ੍ਰੇਮ ਤੇ ਰਿਦਾਰ ਜਾਇਓ। ਸਤਿਗੁਰੂ ਜੀ ਕਹਿੰਦੇ ਨੇ ਕਿ ਬੜਾ ਚੰਗੇ ਤਰੀਕੇ ਦੇ ਨਾਲ ਤੁਸੀਂ ਸਾਰਿਆਂ ਨੇ ਕੀਰਤਨ ਮੈਨੂੰ ਸੁਣਾਇਆ ਹੈ, ਤੇ ਕੀਰਤਨ ਸੁਣਾ ਕੇ ਪ੍ਰੇਮ ਦੇ ਨਾਲ ਮੈਨੂੰ ਰਿਝਾ ਲੈਣ। ਤਾਵੀ ਉੱਠ ਕਰ ਸਭ ਸੰਗਤ ਰਾਸ, ਜਿਨ ਮੋਹ ਅਗਰ ਬੁਲਾਕੀ ਦਾਸ। ਉਸ ਵੇਲੇ ਬਹੁਤੀਆਂ ਸਾਰੀਆਂ ਸੰਗਤਾਂ ਉੱਠ ਕੇ ਖਲੋ ਗਈਆਂ ਨੇ, ਜਿਨ੍ਹਾਂ ਦਾ ਸਾਰਿਆਂ ਤੋਂ ਮੋਹਰੀ ਹੈ ਬੁਲਾਕੀ ਦਾਸ। ਦੀਪਕ ਬਾਰ ਆਰਤੀ ਕਰੀ, ਧੂਪ ਥੁਖਾਏ ਅਗਾਰੀ ਤਰੀ। ਦੀਵਿਆਂ ਨੂੰ ਬਾਲ ਕੇ ਸਤਿਗੁਰਾਂ ਦੀ ਆਰਤੀ ਉਤਾਰੀ ਗਈ ਹੈ, ਧੂਪ ਨੂੰ ਧੁਖਾ ਕੇ ਸਤਿਗੁਰਾਂ ਦੇ ਸਾਹਮਣੇ ਰੱਖੇ। ਫੁੱਲਣ ਮਾਲਾ ਗਰ ਪਹਿਰਾਈ, ਅਦਕ ਸੁਗੰਧਾਂ ਟਿਗ ਛਿਰ ਕਾਈ। ਫੁੱਲਾਂ ਦੀ ਮਾਲਾ ਸਤਿਗੁਰਾਂ ਦੇ ਗਲੇ ਦੇ ਵਿੱਚ ਪਹਿਨਾਈ ਗਈ ਹੈ, ਇਸ ਤੋਂ ਇਲਾਵਾ ਸੁਗੰਧੀਦਾਰ ਹੋਰ ਬਹੁਤ ਸਾਰੀਆਂ ਚੀਜ਼ਾਂ ਦਾ ਆਸੇ ਪਾਸੇ ਛਿੜਕਾਅ ਕੀਤਾ। ਪਗ ਪੰਕਜ ਪਾਵਣ ਗਹਿ ਹਾਥ, ਕਰੇ ਪਖਾਰਨ ਸ਼ੁਭ ਜਲ ਸਾਥ। ਇਸ ਤੋਂ ਬਾਅਦ ਸਤਿਗੁਰਾਂ ਦੇ ਚਰਨ ਕਮਲਾਂ ਨੂੰ ਹੱਥਾਂ ਦੇ ਵਿੱਚ ਫੜ ਕੇ ਪਵਿੱਤਰ ਜਲ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਧੋਤਾ। ਪੁੰਨ ਪਟ ਸੋ ਪੋਛੇ ਕਰ ਪ੍ਰੀਤ, ਲੈ ਚਰਨਾਮ੍ਰਿਤ ਹਰਖਤ ਚੀਤ। ਸਤਿਗੁਰਾਂ ਦੇ ਚਰਨਾਂ ਨੂੰ ਧੋ ਕੇ ਫਿਰ ਸੁੰਦਰ ਕੱਪੜੇ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪੂੰਜਿਆ, ਤੇ ਫਿਰ ਸਤਿਗੁਰਾਂ ਦੇ ਚਰਨਾਂ ਦਾ ਉਹ ਜਿਹੜਾ ਚਰਨਾ ਅੰਮ੍ਰਿਤ ਸੀ, ਉਹ ਜਿਹੜਾ ਪਾਣੀ ਸੀ, ਉਹ ਹਰਖ ਨੂੰ ਧਾਰਨ ਕਰਕੇ, ਖੁਸ਼ੀ ਨੂੰ ਧਾਰਨ ਕਰਕੇ ਸਾਰਿਆਂ ਨੇ ਗ੍ਰਹਿਣ ਕੀਤਾ। देख पाओ सत गुरु बखाना, हमने तुमरो प्रेम पछाना। जदों उन्हां सारयां दे प्रेम नूं सतगुरां ने देखिया ते सतगुरु जी कहिंदे ने कि तुहाडे प्रेम नूं असीं पछाण गए। तिसके बस होए इत चल आए, सेवा ते सब बन ही आए। सतगुरु जी कहिंदे ने कि तुहाडे विच प्रेम इन्ना सी, इसे करके मैं प्रेम दे वस दे विच हो के इत्थे चल के आ गया हाँ। तुसीं सेवा बहुत चंगे तरीके दे नाल कीती। अब धर्मशाला सुंदर पावो, यथा शक्त तह संत टिकावो। इस तों बाद सतगुरु जी ने वचन कीता कि इस जगह दे उते एक सुंदर धर्मशाला दा निर्माण करवाओ ते यथा शक्त जेड़ा भी कोई अतिथि साध संत आवे उहदा उते डेरा लवाओ। तिस मैं मिलो सिख मम प्यारे, करो कीर्तन श्रेय तुम्हारे। इस तों इलावा हे प्रेमी मेरे सिखो, तुसी उस धर्मशाला दे विच कीर्तन भी करया करो। कीर्तन करन दे नाल कहिंदे ने कि मुक्ति मिलेगी। जोड़ करो पर बन के माहे, गुरु अरादो सब दुख जाहे। सतगुरु जी कहिंदे ने इस तों इलावा जिहड़े पुरब दे दिन हुंदे ने, भाव के जिहड़े मेलियां दे दिन हुंदे ने, उस जगह दे उत्ते फिर तुसी मेला भी मनाया करो ते गुरु दी आराधना करया करो। गुरु दी आराधना दे नाल सतगुरु तेग बहादुर जी कहिंदे ने कि सारे दुख दौड़ जांदे।
सुन संगत ने सतगुर बाणी, हाथ जोर नमरी होए मानी।
कवि संतोख सिंह जी लिखते ने कि जदों सतगुरां ने इस तरह का हुक्म किया ते सारी संगत ने सतगुरां दे वचन नूं मन्निया, निम्रता नूं धारण करके।
पाई नथा पाखै नाम, टाके बिखै बसै शुभ ताम।
कवि संतोख सिंह जी लिखते ने कि टाके नगर दे विच एक भाई नथा नाम दा सिख रहिंदा सी।
श्री हर राय हुकम को पाए, बस्त्रण की पोशिश बनवाए।
सतगुरु हर राय सच्चे पातशाह जी ने इस भाई नथे नूं हुक्म कीता होया सी ते सतगुरु हर राय जी दे हुक्म दे अनुसार इह सतगुरां दे वास्ते पोशाके बना के भेजदा सी।
सतगुर हित भेजत सो रहै, इह सेवा नित सांभत है।
ग्रंथाकार भाई संतोख सिंह जी लिखते ने कि सतगुरु हर राय सच्चे पातशाह जी तो लैके इसने यही सेवा सांभी हुई सी। जेड़े भी सतगुरु साहबान गद्दी दे उते बैठते सन उन्हां दे वास्ते चोले भेजदा सी समा के।
पात पात के सूखम महा, बहु मोले पटले कर तहा।
तरह तरह दे बहुत ही ज्यादा सुंदर ते बरीक कपड़े बहुते सारे इस सतगुरां दे वास्ते भेजा करदा सी।
हित पोशिश के बहुत पठाएव, ए सेवा ते तहां कहाएव।
भाव के सेवा इसे तरह दी इसने सांभी हुई सी कि सतगुरां दे पहनण दे वास्ते जां कपड़ा भेजदा सी ते जां फिर सतगुरां दा पोशाका पूरा तैयार करके घलदा सी।
आद बुला की दास मसंद, तेहसों क्रोध तरहत बिलंद।
पर कवि संतोख सिंह जी लिखते ने कि बुलाकी दास ते होर जेड़े भी प्रमुख सेवक ने वो इस भाई नथे दे नाल बहुत ज्यादा नाराज ही रहिंदे सन।
रिस तर कई बार लर पर, नहीं बन आए बैर को करें।
गुस्से नूं तारण करके कई बार बलाकी दास ते उस दे नाल दे साथी इस भाई नथे दे नाल लड़े सन, नहीं बन आए। पाव के दोवां धिरां दी बन नहीं सी हुंदी, बैर को करें, बड़ा वैर सी एक दूजे दे नाल।
एक अंगी उन मत फकीर, गुर सेवा प्रेमी तर तीर।
कवि संतोख सिंह जी लिखते ने कि एक गुरु जी दी प्रीत दे पख वाला
ਤੇ ਮਸਤ ਸੁਭਾਅ ਵਾਲਾ ਫਕੀਰ ਕਿਸਮ ਦਾ ਸੀ ਇਹ ਭਾਈ ਨੱਥਾ। ਗੁਰ ਸੇਵਾ ਪ੍ਰੇਮੀ ਧਰ ਧੀਰ, ਪਰ ਧੀਰਜ ਨੂੰ ਧਾਰਨ ਕਰਕੇ ਗੁਰੂ ਦੀ ਸੇਵਾ ਦਾ ਪ੍ਰੇਮੀ ਸੀ। ਸੰਗਤ ਸਹਿਤ ਬੁਲਾਕੀ ਦਾਸ, ਨਾਲਿਸ਼ ਕਰੀ ਗੁਰੂ ਕੇ ਪਾਸ। ਸੰਗਤ ਦੇ ਸਮੇਤ ਉਸ ਵੇਲੇ ਬੁਲਾਕੀ ਦਾਸ ਨੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਅੱਗੇ ਇੱਕ ਇਸੇ ਬਾਰੇ ਫਰਿਆਦ ਕੀਤੀ। ਹੇ ਪ੍ਰਭ ਜੀ, ਇਹ ਨੱਥਾ ਪਾਈ, ਹਮ ਸੋ ਨਿਤ ਪ੍ਰਤੀ ਕਰਤ ਲੜਾਈ। ਬੁਲਾਕੀ ਦਾਸ ਕਹਿੰਦਾ ਕਿ ਹੇ ਸਤਿਗੁਰੂ ਜੀ, ਇਹ ਜੋ ਭਾਈ ਨੱਥਾ ਹੈ, ਇਹ ਹਮੇਸ਼ਾ ਹੀ ਸਾਡੇ ਨਾਲ ਲੜਾਈ ਕਰਦਾ। ਸੰਗਤ ਅਪਰਮ ਸੰਦਨ ਸੰਗ, ਨਹੀਂ ਕਿਉਂ ਹੂੰ ਰਾਖਤ ਰਸ ਰੰਗ। ਬੁਲਾਕੀ ਦਾਸ ਕਹਿੰਦਾ ਕਿ ਮਸੰਦਾਂ ਦੇ ਨਾਲ ਤੇ ਸੰਗਤਾਂ ਦੇ ਨਾਲ ਇਹ ਕਿਸੇ ਵੀ ਤਰੀਕੇ ਦੇ ਨਾਲ ਕੋਈ ਰਸ ਨਹੀਂ ਰੱਖਦਾ। ਬਹੁਤ ਦੁਰ ਬਚਨ ਕਹਿਤ ਹੀ ਰਹਿ, ਸੁਣ ਲਖ ਸੰਤ ਸਕਲ ਹੀ ਸਹਿ। ਕਹਿੰਦਾ ਕਿ ਬਹੁਤ ਜ਼ਿਆਦਾ ਦੁਰਬਚਨ ਬੋਲਦਾ ਹੈ, ਸੁਣ ਲਖ ਸੰਤ ਸਕਲ ਹੀ ਸਹਿ। ਭਾਵ ਕੇ ਸੰਤ ਜਾਣ ਕੇ ਇਸ ਭਾਈ ਨੱਥੇ ਨੂੰ ਸਾਰੇ ਇਹਦੀਆਂ ਗੱਲਾਂ ਨੂੰ ਸਹਿ ਜਾਂਦੇ। ਗੁਰ ਕੇ ਘਰੇ ਮਸੰਦ ਮਹਾਨ, ਨਹੀਂ ਰੱਖੈ ਇਹ ਕਿਸ ਕੀ ਆਨ। ਬੁਲਾਕੀ ਦਾਸ ਕਹਿੰਦਾ ਕਿ ਹੇ ਸਤਿਗੁਰੂ ਸਾਹਿਬਾਨ ਜੀ, ਤੁਸੀਂ ਸਾਰਿਆਂ ਸਾਨੂੰ ਮਸੰਦਾਂ ਨੂੰ ਥਾਪਿਆ ਹੋਇਆ, ਇਹ ਕਿਸੇ ਵੀ ਮਸੰਦ ਦੀ ਕਿਸੇ ਈਨ ਨੂੰ ਨਹੀਂ ਮੰਨਦਾ। ਕਹਿ ਸ੍ਰੀ ਤੇਗ ਬਹਾਦਰ ਹੱਸੇ, ਨੱਥਾ ਨਿਤ ਹਜੂਰ ਮਮ ਬਸੈ। ਸੁਣ ਕੇ ਬੁਲਾਕੀ ਦਾਸ ਦੀਆਂ ਗੱਲਾਂ ਨੂੰ ਸਤਿਗੁਰੂ ਤੇਗ ਬਹਾਦਰ ਜੀ ਹੱਸੇ ਤੇ ਕਹਿੰਦੇ ਨੇ ਨੱਥਾ ਨਿਤ ਹਜੂਰ ਮਮ ਵਸੈ। ਸਤਿਗੁਰੂ ਜੀ ਕਹਿੰਦੇ ਨੇ ਕਿ ਭਾਈ ਨੱਥਾ ਤੇ ਹਮੇਸ਼ਾ ਮੇਰੇ ਕੋਲ ਵਸਦਾ ਹੈ। ਨਹੀਂ ਮਮ ਟਿਗ ਕੇ ਦੇਤ ਦਿਖਾਈ, ਟਾਕੇ ਵਿਖੇ ਸੋਆਪ ਲਖਾਈ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੇ ਪਾਸ ਹੁੰਦਾ ਹੋਇਆ ਵੀ ਉਹ ਕਿਸੇ ਨੂੰ ਦਿਸਦਾ ਨਹੀਂ ਹੈ, ਟਾਕੇ ਵਿਖੇ ਸੋ ਆਪ ਲਖਾਈ। ਭਾਵ ਕੇ ਟਾਕੇ ਦੇ ਵਿੱਚ ਆਪਣੇ ਆਪ ਨੂੰ ਉਹ ਲਖਾਉਂਦਾ ਹੈ, ਤੁਹਾਨੂੰ ਟਾਕੇ ਦੇ ਵਿੱਚ ਦਿਖਾਈ ਦਿੰਦਾ। ਪਠ ਉਦਾਸ ਨੱਥਾ ਬੁਲਵਾਯੋ, ਸੰਗਤ ਕੇ ਸਮੀਪ ਬੈਠਾਯੋ। ਇਸ ਤੋਂ ਬਾਅਦ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਸਤਿਗੁਰਾਂ ਨੇ ਭਾਈ ਨੱਥੇ ਨੂੰ ਆਪਣੇ ਕੋਲ ਬੁਲਾਇਆ ਹੈ ਤੇ ਸੰਗਤ ਦੇ ਵਿੱਚ ਬੈਠਣ ਦਾ ਹੁਕਮ ਕੀਤਾ। ਬੂਝੋ ਤਿਸ ਕੋ ਨੱਥਾ ਪਾਈ, ਸਭ ਤੇਰੀ ਇਹ ਕਰਤ ਬੁਰਾਈ। ਸਤਿਗੁਰੂ ਤੇਗ ਬਹਾਦਰ ਜੀ ਨੇ ਆਖਿਆ ਕਿ ਹੇ ਭਾਈ ਨੱਥਿਆ, ਇਹ ਸਾਰੇ ਦੇ ਸਾਰੇ ਤੇਰੀ ਬੜੀ ਬੁਰਿਆਈ ਕਰਦੇ ਨੇ। ਹਮ ਕੋ ਦੇਤ ਰਹਿਤ ਨਿਤ ਗਾਰੀ, ਸੰਗਤ ਸੰਗ ਨ ਪਲੋ ਉਚਾਰੀ। ਸਤਿਗੁਰੂ ਜੀ ਕਹਿੰਦੇ ਨੇ, ਸਾਰੇ ਕਹਿੰਦੇ ਨੇ ਕਿ ਸਾਨੂੰ ਬਹੁਤੀਆਂ ਜ਼ਿਆਦੀਆਂ ਇਹ ਹਮੇਸ਼ਾ ਗਾਲਾਂ ਕੱਢਦਾ ਹੈ ਤੇ ਸੰਗਤ ਦੇ ਨਾਲ ਵੀ ਭਲੇ ਬਚਨ ਨਹੀਂ ਬੋਲਦਾ। ਸਿੱਖਿਆਂ ਕੀ ਸਲਾਹ ਨਹੀਂ ਲੇਵੈ, ਜੋ ਮੁਖ ਆਵਤ ਸੋ ਬਕ ਦੇਵੈ। ਇਸ ਤੋਂ ਇਲਾਵਾ ਸਤਿਗੁਰੂ ਤੇਗ ਬਹਾਦਰ ਜੀ ਭਾਈ ਨੱਥੇ ਨੂੰ ਕਹਿੰਦੇ ਨੇ ਕਿ ਇਹਨਾਂ ਸਾਰਿਆਂ ਦਾ ਇਹ ਵੀ ਕਹਿਣਾ ਹੈ ਕਿ ਕਿਸੇ ਵੀ ਸਿੱਖ ਦੀ ਸਲਾਹ ਨੂੰ ਇਹ ਨਹੀਂ ਲੈਂਦਾ, ਜੋ ਮੂੰਹ ਦੇ ਵਿੱਚ ਆਉਂਦਾ ਹੈ ਉਹੀ ਕਹਿ ਦਿੰਦਾ। ਸੁਣ ਭਾਈ ਨੱਥੇ ਬਚ ਬੋਲੇ, ਇਹ ਧੀ ਕੇ ਰੋੜੇ ਮਤ ਹੌਲੇ। ਭਾਈ ਨੱਥੇ ਦਾ ਸੁਭਾਅ ਹੀ ਐਸਾ ਸੀ, ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਆਖੇ ਉਸੇ ਵੇਲੇ ਝੱਟ ਹੀ ਧੀ ਦੀ ਗਾਲ ਕੱਢ ਕੇ ਬੋਲਿਆ ਭਾਈ ਨੱਥਾ ਕਿ ਸੱਚੇ ਪਾਤਸ਼ਾਹ ਇਹ ਸਾਰੇ ਦੇ ਸਾਰੇ ਅਕਲੋਂ ਸੱਖਣੇ ਨੇ।
ਅਰਲ ਬਰਲ ਬਹੁ ਬਦਨ ਉਚਾਰੀ, ਮੈਂ ਇਨਕੋ ਕਬ ਦਈ ਨਗਾਰੀ।
ਨਾਲੇ ਤੇ ਪਹਿਲਾਂ ਧੀ ਦੀ ਗਾਲ ਕੱਢੀ ਤੇ ਨਾਲੇ ਹੋਰ ਵੀ ਬਹੁਤ ਅਨਾਪ ਸ਼ਨਾਪ ਬੋਲਿਆ ਤੇ ਕਹਿੰਦਾ ਸੱਚੇ ਪਾਤਸ਼ਾਹ ਮੈਂ ਇਨਕੋ ਕਬ ਦਈ ਨਾ ਗਾਰੀ, ਮੈਂ ਕਦੇ ਵੀ ਇਹਨਾਂ ਨੂੰ ਕੋਈ ਗਾਲ ਨਹੀਂ ਕੱਢੀ।
ਸੁਣ ਸ੍ਰੀ ਸਤਿਗੁਰ ਬਹੁ ਬਿਗਸਾਏ, ਬੈਠੇ ਹੋਤੇ ਸਕਲ ਮੁਸਕਾਏ।
ਨਾਲੇ ਤੇ ਗਾਲ ਕੱਢ ਦਿੱਤੀ ਤੇ ਨਾਲੇ ਕਹਿੰਦਾ ਕਿ ਮੈਂ ਤੇ ਕਦੇ ਸੱਚੇ ਪਾਤਸ਼ਾਹ ਇਹਨਾਂ ਨੂੰ ਗਾਲ ਕੱਢਦਾ ਹੀ ਨਹੀਂ, ਸੁਣ ਕੇ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਹੱਸਣ ਲੱਗ ਪਏ ਤੇ ਲਾਗੇ ਜਿੰਨੇ ਵੀ ਬੈਠੇ ਸੀ ਉਹ ਵੀ ਹੱਸੇ।
ਅਬ ਹਜ਼ੂਰ ਮੈਂ ਗਾਰ ਨਿਕਾਰੀ ਗੁਰਨ ਸੁਣਾਵੇ ਮੈਂ ਨਾ ਉਚਾਰੀ।
ਸਾਰੇ ਕਹਿੰਦੇ ਨੇ ਦੇਖੋ ਸੱਚੇ ਪਾਤਸ਼ਾਹ ਤੁਹਾਡੇ ਸਾਹਮਣੇ ਹੀ ਇਸ ਨੇ ਪਹਿਲਾਂ ਗਾਲ ਕੱਢੀ ਹੈ ਤੇ ਫਿਰ ਨਾਲ ਹੀ ਤੁਹਾਨੂੰ ਕਹਿੰਦਾ ਕਿ ਮੈਂ ਤੇ ਕਦੇ ਗਾਲ ਕਿਸੇ ਨੂੰ ਕੱਢਦਾ ਹੀ ਨਹੀਂ।
ਤਬ ਸ੍ਰੀ ਤੇਗ ਬਹਾਦਰ ਕਹਿਓ ਇਸ ਕੋ ਇਮ ਸੁਭਾਵ ਹੀ ਲਹਿਓ।
ਸੁਣ ਕੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਭਾਈ ਸਿੱਖੋ ਇਹਦਾ ਸੁਭਾਵ ਹੀ ਬਣ ਗਿਆ ਹੈ, ਦਰਅਸਲ ਇਹਦਾ ਮਨ ਸਾਫ।
ਭਾਈ ਨੱਥੇ ਦੇ ਜਬ ਗਾਰੀ ਤੁਮ ਤਬ ਜਾਨੋ ਕਰਨਾ ਤਾਰੀ।
ਸਤਿਗੁਰੂ ਜੀ ਕਹਿੰਦੇ ਨੇ ਗਾਲਾਂ ਕੱਢਣ ਦਾ ਇਹਦਾ ਸੁਭਾਅ ਬਣ ਗਿਆ ਹੈ, ਇਹ ਮਨ ਦਾ ਸਾਫ ਹੈ। ਸਤਿਗੁਰੂ ਜੀ ਕਹਿੰਦੇ ਨੇ ਕਿ ਜਦੋਂ ਇਹ ਤੁਹਾਨੂੰ ਕਿਸੇ ਨੂੰ ਗਾਲ ਕੱਢਿਆ ਕਰੇ ਤੇ ਤੁਸੀਂ ਸਮਝਿਆ ਕਰੋ ਕਿ ਸਾਡੇ ਤੇ ਕਰਨਾ ਨੂੰ ਧਾਰਨ ਕੀਤਾ ਹੈ, ਬੜੀ ਦਇਆ ਕੀਤੀ।
ਇਸ ਕੇ ਹੋਰ ਬੇਕਾਰ ਨਹੀਂ ਕੋਈ ਬੋਲਣ ਗਤ ਐਸੀ ਨਿਤ ਹੋਈ।
ਸਤਿਗੁਰੂ ਜੀ ਕਹਿੰਦੇ ਨੇ ਕਿ ਇਸ ਦੇ ਮਨ ਦੇ ਵਿੱਚ ਕੋਈ ਵਿਕਾਰ ਨਹੀਂ ਹੈ, ਇਹਦੀ ਬੋਲਣ ਦੀ ਆਦਤ ਐਸੀ ਬਣ ਗਈ।
ਕਰੋ ਨਾ ਗਿਲਾ ਸੁਣਤੇ ਇਸ ਬੈਨ ਹਿਰਦਾ ਸ਼ੁੱਧ ਵਿਰੋਧੀ ਹੈ।
ਸਤਿਗੁਰੂ ਜੀ ਕਹਿੰਦੇ ਨੇ ਗਿਲਾ ਨਾ ਕਰਿਆ ਕਰੋ ਇਹਦੀਆਂ ਗੱਲਾਂ ਨੂੰ ਸੁਣ ਕੇ, ਕਿਉਂਕਿ ਇਹਦਾ ਹਿਰਦਾ ਬਹੁਤ ਸ਼ੁੱਧ ਹੈ, ਇਹ ਕਿਸੇ ਦਾ ਵੀ ਕਿਸੇ ਪ੍ਰਕਾਰ ਦੇ ਨਾਲ ਵਿਰੋਧੀ ਨਹੀਂ।
ਏ ਸੂਦਾ ਉਨ ਮਤ ਫਕੀਰ ਸੂਦੀ ਬਾਤ ਪਣਤ ਉਰ ਤੀਰ।
ਸਤਿਗੁਰੂ ਜੀ ਕਹਿੰਦੇ ਨੇ ਬੜਾ ਮਸਤ ਹੈ ਤੇ ਬਹੁਤ ਸਿੱਧਾ ਹੈ, ਸੂਦੀ ਬਾਤ ਪਣਤ ਉਰ ਤੀਰ, ਧੀਰਜ ਵਾਲਾ ਹੈ ਤੇ ਸਿੱਧੀ ਗੱਲ ਹੀ ਕਰਦਾ।
ਇੱਕ ਅੰਗੀ ਸੂਦੇ ਮਗ ਪਰਿਓ ਨਹੀਂ ਕੁਟਲ ਪਨ ਕੋ ਮਨ ਧਰਿਓ।
ਭਾਵ ਕਿ ਨਿਰੋਲ ਜਿਹੜਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਇਹਦਾ ਪ੍ਰੇਮ ਹੈ ਉਹ ਹੈ ਸਿੱਧੇ ਤਰੀਕੇ ਦੇ ਨਾਲ ਚੱਲਦਾ ਹੈ, ਭਾਵ ਕਿ ਜੇਕਰ ਮੂੰਹ ਤੋਂ ਗਾਲਾਂ ਕੱਢਦਾ ਹੈ ਤਾਂ ਵੀ ਇਹਦੇ ਮਨ ਦੇ ਵਿੱਚ ਕੋਈ ਕਪਟ ਨਹੀਂ ਹੈ, ਕੋਈ ਛਲ ਨਹੀਂ।
ਮਾਨੇ ਬਚਨ ਸਾਚ ਨਿਤ ਮੇਰਾ ਚੜਿਓ ਰੰਗ ਅਨੁਰਾਗ ਬਡੇਰਾ।
ਸਤਿਗੁਰੂ ਜੀ ਕਹਿੰਦੇ ਨੇ ਕਿ ਸਤ ਕਰਕੇ ਮੇਰੇ ਬਚਨਾਂ ਨੂੰ ਇਹ ਹਮੇਸ਼ਾ ਮੰਨਦਾ ਹੈ, ਇਸ ਕਰਕੇ ਇਹਦੇ ਮਨ ਦੇ ਉੱਤੇ ਗੂੜਾ ਪ੍ਰੇਮ ਦਾ ਰੰਗ ਚੜਿਆ।
ਸੰਗਤ ਸਹਿਤ ਮਸੰਦ ਜੇ ਅਹੋ ਸੁਣਤ ਬਾਕੀ ਔਰ ਚੋਬ ਨਾ ਲਹੋ।
ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੁਸੀਂ ਸਾਰੀ ਸੰਗਤ ਤੇ ਸਾਰੇ ਮਸੰਦ ਇਸ ਗੱਲ ਨੂੰ ਸੁਣ ਲਓ ਕਿ ਇਹਦੀਆਂ ਗੱਲਾਂ ਨੂੰ ਸੁਣ ਕੇ ਗੁੱਸਾ ਨਾ ਕਰਿਆ ਕਰੋ।
ਨਹੀਂ ਕੁਟਲਤਾ ਧਾਰਨ ਕਰੀਏ ਹਿਰਦੈ ਸਰਲਤਾ ਸਾਧਿਆਂ ਨੂੰ ਸਰੀਏ।
ਆਪਣੇ ਮਨ ਦੇ ਵਿੱਚ ਇਸ ਦੇ ਪ੍ਰਤੀ ਕੋਈ ਵੀ ਕੁਟਲਤਾ ਨੂੰ ਧਾਰਨ ਨਹੀਂ ਕਰਨਾ, ਸਰਲਤਾ ਦੇ ਨਾਲ ਹੀ ਇਹਦੇ ਅਨੁਸਾਰ ਰਹਿਣਾ।
ਮਲ ਬਿਕਾਰੀ ਉਰ ਤੇ ਪਰ ਹਰੀਏ ਗੋਰੀ ਅਨੁਰਾਗ ਰੰਗ ਕੋ ਧਰੀਏ।
ਸਤਿਗੁਰੂ ਜੀ ਕਹਿੰਦੇ ਨੇ ਕਿ ਵਿਕਾਰਾਂ ਦੀ ਮੈਲ ਨੂੰ ਆਪਣੇ ਮਨ ਤੋਂ ਪਰੇ ਕਰ ਦਿਓ ਤੇ ਗੁਰੂ ਦੇ ਰੰਗ ਦੇ ਵਿੱਚ ਆਪਣੇ ਮਨਾਂ ਨੂੰ ਰੰਗੋ।
ਵਾਹਿਗੁਰੂ ਸਿਮਰਨ ਆਚਰੀਏ ਜਨਮ ਮਰਨ ਬੰਧਨ ਨਿਰਵਰੀਏ।
ਵਾਹਿਗੁਰੂ ਨਾਮ ਦਾ ਸਿਮਰਨ ਕਰਿਆ ਕਰੋ, ਇਸੇ ਆਚਰਣ ਦੇ ਵਿੱਚ ਆਪਣੇ ਜਨਮ ਨੂੰ ਬਿਤਾਓ, ਜੇਕਰ ਇੰਜ ਕਰੋਗੇ ਤੇ ਤੁਹਾਡੇ ਜਨਮ ਤੇ ਮਰਨ ਦੇ ਬੰਧਨ ਕੱਟੇ ਜਾਣਗੇ।
ਭਵ ਸਾਗਰ ਦੁਸ਼ਤਰ ਕੋ ਤਰੀਏ ਸਤਿਗੁਰ ਸ਼ਬਦ ਸਦੀਵ ਵਿਚਰੀਏ।
ਗੁਰਬਾਣੀ ਦੇ ਸ਼ਬਦਾਂ ਦੀ ਹਮੇਸ਼ਾ ਵਿਚਾਰ ਕਰਿਆ ਕਰੋ ਜੇਕਰ ਸੰਸਾਰ ਸਾਗਰ ਤੋਂ ਤਰਨਾ ਚਾਹੁੰਦੇ ਹੋ ਤਾਂ।
ਇਮ ਸੰਗਤ ਕੋ ਦੇ ਉਪਦੇਸ਼ ਸਭ ਸਿੱਖਣ ਕੇ ਹਤੇ ਕਲੇਸ਼।
ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰੀਕੇ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਸੰਗਤ ਨੂੰ ਉਪਦੇਸ਼ ਦਿੱਤਾ ਹੈ, ਸਭ ਸਿੱਖਣ ਕੇ ਹਤੇ ਕਲੇਸ਼, ਤੇ ਸਾਰਿਆਂ ਸਿੱਖਾਂ ਨੇ ਸਤਿਗੁਰਾਂ ਦੇ ਉਪਦੇਸ਼ ਨੂੰ ਮੰਨਿਆ ਜਿਨ੍ਹਾਂ ਦੇ ਨਾਲ ਕਲੇਸ਼ ਕੱਟੇ ਗਏ।
ਕਿਤਕ ਕਾਲ ਤੈਂ ਬਸੇ ਕਿਰਪਾਲ ਕਿਰਪਾ ਦ੍ਰਿਸ਼ਟ ਤੇ ਕਰੇ ਨਿਹਾਲ।
ਕਵੀ ਜੀ ਲਿਖਦੇ ਨੇ ਕਿ ਕਾਫੀ ਸਮਾਂ ਕਿਰਪਾਲੂ ਸਤਿਗੁਰੂ ਜੀ ਉੱਥੇ ਵਸੇ ਤੇ ਕਿਰਪਾ ਦੀ ਦ੍ਰਿਸ਼ਟੀ ਦੇ ਨਾਲ ਸਾਰਿਆਂ ਨੂੰ ਨਿਹਾਲ ਕੀਤਾ। ਪੁਨਾ ਕੂਚ ਕਰਬੇ ਕੀ ਤਿਆਰੀ, ਆਇਸ ਦਾਸਨ ਪਾਸ ਉਚਾਰੀ। ਫਿਰ ਸਤਿਗੁਰਾਂ ਨੇ ਉੱਥੋਂ ਜਾਣ ਦੀ ਅੱਗੇ ਤਿਆਰੀ ਕੀਤੀ ਤੇ ਆਪਣੇ ਦਾਸਾਂ ਨੂੰ ਹੁਕਮ ਕੀਤਾ। ਸੁਣ ਕਰ ਮਾਤ ਬੁਲਾ ਕੀ ਦਾਸ, ਆਈ ਤੁਰਤ ਗੁਰੂ ਕੇ ਪਾਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਦੋਂ ਸਤਿਗੁਰੂ ਜੀ ਜਾਣ ਲੱਗੇ ਤੇ ਬਲਾਕੀ ਦਾਸ ਦੀ ਮਾਤਾ ਨੂੰ ਪਤਾ ਲੱਗਾ ਕਿ ਸਤਿਗੁਰੂ ਜੀ ਜਾ ਰਹੇ ਨੇ, ਉਹ ਬੜੀ ਛੇਤੀ ਹੀ ਸਤਿਗੁਰਾਂ ਦੇ ਕੋਲ ਪਹੁੰਚ ਗਏ। ਕਰਤ ਪ੍ਰੇਮ ਪੰਕਜ ਪਗ ਪਰੀ, ਜੁਗਲ ਬਿਲੋਚਣ ਆਸੂ ਚਰੀ। ਪ੍ਰੇਮ ਨੂੰ ਧਾਰਨ ਕਰਕੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਣ ਕੇ ਮਾਈ ਡਿੱਗੀ ਹੈ, ਉਹਦੀਆਂ ਦੋਵੇਂ ਅੱਖੀਆਂ ਹੰਝੂਆਂ ਦੇ ਪਾਣੀ ਦੇ ਨਾਲ ਭਰ ਗਏ। ਕਹਿੰਦੀ ਹੈ, ਹੇ ਪ੍ਰਭ ਸੁਣੋ, ਕੂਚ ਮੈਂ ਆਈ ਔਰ ਜੈਸੇ ਅਭਿਲਾਖ ਵਸਾਈ। ਹੇ ਸਤਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡੇ ਜਾਣ ਦੀ ਖਬਰ ਨੂੰ ਸੁਣ ਕੇ ਮੈਂ ਛੇਤੀ ਆਈ ਹਾਂ ਔਰ ਜੈਸੇ ਅਭਿਲਾਖ ਵਸਾਈ। ਜਿਹੜੀ ਮੇਰੇ ਮਨ ਦੇ ਵਿੱਚ ਅਭਿਲਾਖਾ ਸੀ ਉਹ ਮੈਂ ਤੁਹਾਨੂੰ ਪਹਿਲਾਂ ਹੀ ਦੱਸੀ। ਸੋ ਮੈਂ ਜਾਚੀ ਰਾਵਰ ਪਾਸ, ਨਿਤ ਦਰਸ਼ਨ ਮੁਝ ਦੇਹੋ ਪਰ ਕਾਸ਼। ਕਹਿੰਦੀ ਹੈ ਕਿ ਆਪਣੀ ਲਾਲਸਾ ਮੈਂ ਪਹਿਲਾਂ ਹੀ ਤੁਹਾਡੇ ਚਰਨਾਂ ਦੇ ਵਿੱਚ ਅਰਜ ਕੀਤੀ ਹੈ ਕਿ ਮੈਂ ਹਮੇਸ਼ਾ ਤੁਹਾਡੇ ਦਰਸ਼ਨਾਂ ਨੂੰ ਪਾਉਣਾ ਚਾਹੁੰਦੀ ਹਾਂ। ਮੋਰ ਮਨੋਰਥ ਪੂਰਨ ਕੀਜੈ, ਸ੍ਰੀ ਸਤਿਗੁਰ ਸਦ ਇਹਾਂ ਬਸੀਜੈ। ਭਾਵੇਂ ਕਿ ਮਾਈ ਨੇ ਪਹਿਲਾਂ ਅਰਜ ਕੀਤੀ ਸੀ ਤੇ ਸਤਿਗੁਰਾਂ ਨੇ ਆਖਿਆ ਸੀ ਮਾਈ ਜਦੋਂ ਇਸ਼ਨਾਨ ਕਰੇਗੀ ਤੇ ਤੈਨੂੰ ਦਰਸ਼ਨ ਹੋਇਆ ਕਰੇਗਾ। ਦੁਬਾਰਾ ਫਿਰ ਆਣ ਕੇ ਕਹਿੰਦੀ ਹੈ ਕਿ ਸੱਚੇ ਪਾਤਸ਼ਾਹ, ਸ੍ਰੀ ਸਤਿਗੁਰ ਸਦ ਇਹਾਂ ਬਸੀਜੈ, ਤੁਸੀਂ ਹਮੇਸ਼ਾ ਸਦੀਵੀ ਤੌਰ ਦੇ ਉੱਤੇ ਇੱਥੇ ਹੀ ਵਸੋ ਤੇ ਮੇਰੇ ਮਨ ਦਾ ਮਨੋਰਥ ਪੂਰਨ ਕਰੋ। ਸੁਣ ਕਰ ਕਹਿਓ ਪ੍ਰੇਮ ਬਹੁਤ ਤੇਰੇ, ਤੇ ਹਮ ਆਏ ਘਰ ਹੇਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਤੇਰੇ ਬਹੁਤੇ ਜ਼ਿਆਦਾ ਪ੍ਰੇਮ ਨੂੰ ਦੇਖ ਕੇ ਇਸੇ ਵਾਸਤੇ ਹੀ ਅਸੀਂ ਤੇਰੇ ਘਰ ਪਹੁੰਚੇ ਸਨ। ਬ੍ਰਿਧ ਭਾਈ ਬਹਿ ਗਈ ਬਤੀਤ, ਪੁਣ ਸ਼ੁਭ ਗਤ ਪ੍ਰਾਪਤ ਤੁਵ ਨੀਤ। ਸਤਿਗੁਰੂ ਤੇਗ ਬਹਾਦਰ ਜੀ ਮਾਈ ਨੂੰ ਕਹਿੰਦੇ ਨੇ ਕਿ ਤੇਰੀ ਉਮਰਾਂ ਕਰੀਬ ਕਰੀਬ ਹੁਣ ਬੀਤ ਗਈ ਹੈ, ਪੁਣ ਸ਼ੁਭ ਗਤ ਪ੍ਰਾਪਤ ਤੁਵ ਚੀਤ। ਕਹਿਣ ਤੋਂ ਪਾਵੈ ਕਿ ਤੇਰੀ ਉਮਰ ਬਹੁਤ ਥੋੜੀ ਹੈ, ਇਸ ਤੋਂ ਬਾਅਦ ਸਰੀਰ ਨੂੰ ਛੱਡ ਜਾਵੇਗੀ ਤੇ ਸਰੀਰ ਨੂੰ ਛੱਡਣ ਤੋਂ ਬਾਅਦ ਵੀ ਤੈਨੂੰ ਚੰਗੀ ਗਤੀ ਦੀ ਪ੍ਰਾਪਤੀ ਹੋਵੇਗੀ। ਹਮ ਕਰਨੇ ਅਬ ਕਾਜ ਕਨੇਰੇ, ਤੁਵ ਆਇਸ ਤੇ ਜਾਹੇ ਅਗੇਰੇ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਅਸੀਂ ਹੋਰ ਵੀ ਬਹੁਤ ਸਾਰੇ ਕੰਮ ਕਰਨੇ ਨੇ, ਇਸ ਕਰਕੇ ਮੈਂ ਸਦੀਵੀ ਤੌਰ ਦੇ ਉੱਤੇ ਤੇਰੇ ਕੋਲ ਰਹਿ ਨਹੀਂ ਸਕਦਾ। ਤੁਵ ਆਇਸ ਤੇ ਜਾਹੇ ਅਗੇਰੇ, ਮਾਈ ਜੀ ਤੁਸੀਂ ਆਗਿਆ ਦਿਓ ਤਾਂ ਕਿ ਅਸੀਂ ਅੱਗੇ ਜਾਈਏ। ਲਿਹੋ ਲਿਖਾਏ ਮੇਰੀ ਤਸਵੀਰ, ਹੈ ਅਬ ਜਥਾ ਸਚੀਰ ਸਰੀਰ। ਮਾਈ ਨੇ ਫਿਰ ਤੋਂ ਦੁਬਾਰਾ ਅਰਜ ਕੀਤੀ ਤੇ ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਕਿ ਮਾਈ ਜੀ ਤੁਸੀਂ ਇੰਜ ਕਰੋ ਕਿ ਮੇਰੀ ਇੱਕ ਤਸਵੀਰ ਬਣਵਾ ਲਓ, ਜਿਸ ਤਰ੍ਹਾਂ ਮੇਰਾ ਹੁਣ ਸਰੀਰ ਹੈ ਇਸੇ ਤਰ੍ਹਾਂ ਤੁਸੀਂ ਇੱਕ ਤਸਵੀਰ ਬਣਵਾ ਲਓ। ਤਿਸ ਪ੍ਰਿਅੰਕ ਪਰ ਰਾਖ ਟਿਕਾਏ, ਹੋਏ ਪੁਨੀਤ ਪੂਜੋ ਕਰ ਪਾਏ। ਸਤਿਗੁਰੂ ਜੀ ਕਹਿੰਦੇ ਨੇ ਕਿ ਮੇਰੀ ਤਸਵੀਰ ਬਣਾ ਕੇ ਇਹ ਜਿਹੜਾ ਮੇਰੇ ਵਾਸਤੇ ਪਲੰਘ ਬਣਾਇਆ ਹੈ ਇਹਦੇ ਉੱਤੇ ਟਿਕਾ ਕੇ ਰੱਖ ਦੇਵੀਂ ਤੇ ਫਿਰ ਆਪਣੀ ਇੱਛਾ ਦੇ ਅਨੁਸਾਰ ਜਿਵੇਂ ਜੀ ਕਰੇ ਉਵੇਂ ਪੂਜਨ ਕਰੀ। ਜਥਾ ਕਰੀ ਅਬ ਮੇਰੀ ਪੂਜਾ, ਤਥਾ ਸਰੀਰ ਜਾਣ ਮਮ ਦੂਜਾ। ਸਤਿਗੁਰੂ ਜੀ ਕਹਿੰਦੇ ਨੇ ਜਿਵੇਂ ਤੂੰ ਮੇਰੀ ਪੂਜਾ ਕੀਤੀ ਹੈ ਇਸੇ ਤਰੀਕੇ ਦੇ ਨਾਲ ਮੇਰੇ ਜਾਣ ਤੋਂ ਬਾਅਦ ਮੇਰੀ ਤਸਵੀਰ ਦੀ ਪੂਜਾ ਕਰਿਆ ਕਰੇ, ਤੂੰ ਇਹੀ ਸਮਝੀ ਕਿ ਉਹ ਫੋਟੋ ਨਹੀਂ ਹੈ ਮੇਰਾ ਦੂਜਾ ਸਰੀਰ। ਨਿਤ ਦਰਸ਼ਨ ਕੋ ਫਲ ਕੋ ਪਾਏ, ਅੰਤ ਸਮੇਂ ਮੁਝ ਸੋ ਮਿਲ ਜਾਏ। ਸਤਿਗੁਰੂ ਤੇਗ ਬਹਾਦਰ ਜੀ ਕਹਿੰਦੇ ਨੇ ਇਸ ਤਰ੍ਹਾਂ ਕਰਨ ਦੇ ਨਾਲ ਹਮੇਸ਼ਾ ਤੈਨੂੰ ਦਰਸ਼ਨਾਂ ਦਾ ਫਲ ਵੀ ਮਿਲੇਗਾ ਤੇ ਜਦੋਂ ਮੌਤ ਹੋਵੇਗੀ ਤੇ ਮੇਰੇ ਵਿੱਚ ਹੀ ਤੂੰ ਲੀਨ ਹੋਵੇਗੀ।
ਸੋਹਣੀ ਔਰ ਹਰਖੀ ਤੁਰਤ ਸਿਧਾਈ,
ਜਾਇਚ ਤੇਰੇ ਕੌਲੇ ਆਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ, ਜਦੋਂ ਸਤਿਗੁਰਾਂ ਨੇ ਇਸ ਤਰ੍ਹਾਂ ਦੇ ਬਚਨ ਕੀਤੇ ਤੇ ਮਾਈ ਬਹੁਤ ਹੀ ਜ਼ਿਆਦਾ ਖੁਸ਼ ਹੋਈ ਹੈ, ਛੇਤੀ ਦੇ ਨਾਲ ਦੌੜੀ ਤੇ ਚਿੱਤਰਕਾਰ ਨੂੰ ਸੱਦ ਕੇ ਲੈ ਆਈ, ਜਿਹੜਾ ਕਿ ਚਿੱਤਰਕਾਰੀ ਦਾ ਕੰਮ ਕਰਦਾ ਸੀ। ਬਹੁ ਤਨ ਦੇ ਕਰ ਕਹਿਤ ਸੁਣਾਏ, ਯਥਾ ਯੋਗ ਪਿਖ ਲਿਖੋ ਬਣਾਏ। ਬਹੁਤਾ ਸਾਰਾ ਧਨ ਦੇ ਕੇ ਉਸ ਨੇ ਚਿੱਤਰਕਾਰ ਨੂੰ, ਤਸਵੀਰ ਬਣਾਉਣ ਵਾਲੇ ਨੂੰ ਆਖਿਆ ਕਿ ਯਥਾ ਯੋਗ ਪਿਖ ਲਿਖੋ ਬਣਾਏ, ਕਿ ਯਥਾ ਯੋਗ ਸਤਿਗੁਰਾਂ ਦੇ ਸਰੀਰ ਨੂੰ ਦੇਖ ਤੇ ਚੰਗੇ ਤਰੀਕੇ ਦੇ ਨਾਲ ਸਤਿਗੁਰਾਂ ਦੀ ਤਸਵੀਰ ਬਣਾ। ਚਤਰ ਚਤੇਰਾ ਕਰ ਚਿਤ ਚਾਊ, ਬੈਠ ਨਿਕਟ ਬੰਧਨ ਤਰ ਪਾਊ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਬਹੁਤ ਹੀ ਚਤਰ ਸਿਆਣਾ ਚਤੇਰਾ ਸੀ, ਚਿੱਤਰਕਾਰ ਸੀ, ਉਹਨੇ ਚਿੱਤ ਦੇ ਵਿੱਚ ਚਾਅ ਨੂੰ ਧਾਰਨ ਕੀਤਾ ਤੇ ਨਮਸਕਾਰ ਕਰਕੇ ਸਤਿਗੁਰਾਂ ਦੇ ਲਾਗੇ ਬੈਠ ਗਿਆ ਚਿੱਤਰ ਬਣਾਉਣ ਦੇ ਲਈ। ਅੰਗ ਸੁਭਸਤ ਸਜੇ ਹੈ ਜੈਸੇ, ਧਰੇ ਪ੍ਰੇਮ ਕੋ ਲਿਖ ਕਰ ਤੈਸੇ। ਸਤਿਗੁਰਾਂ ਦੀ ਤਸਵੀਰ ਬਣਾਉਣੀ ਉਸ ਚਿੱਤਰਕਾਰ ਨੇ ਸ਼ੁਰੂ ਕੀਤੀ ਹੈ। ਸਤਿਗੁਰਾਂ ਦੇ ਸਾਰੇ ਅੰਗ ਪੂਰੇ ਬਣਾ ਲਏ ਨੇ। ਜਿਸ ਤਰੀਕੇ ਦੇ ਨਾਲ ਸਤਿਗੁਰਾਂ ਨੇ ਆਪਣੇ ਸਰੀਰ ਦੇ ਉੱਤੇ ਸ਼ਸਤਰਾਂ ਤੇ ਵਸਤਰਾਂ ਨੂੰ ਧਾਰਨ ਕੀਤਾ ਸੀ, ਉਹ ਵੀ ਸਾਰਾ ਚਿੱਤਰ ਬਣਾ ਲਿਆ। ਬਦਨ ਪ੍ਰਫੁੱਲਤ ਕਮਲ ਸਮਾਨਾ, ਰੁਚਿਰ ਬਿਲੋਚਨ ਕਿਰਪਾ ਨਿਧਾਨਾ। ਸਾਰਿਆਂ ਤੋਂ ਬਾਅਦ ਉਸਨੇ ਚਿਹਰੇ ਨੂੰ ਚਿੱਤਰਨਾ ਚਾਹਿਆ, ਭਾਵ ਕਿ ਚਿਹਰੇ ਦੀ ਪੂਰੀ ਤਸਵੀਰ ਬਣਾਵਾਂ। ਕਵੀ ਜੀ ਲਿਖਦੇ ਨੇ ਬਦਨ ਪ੍ਰਫੁੱਲਤ ਕਮਲ ਸਮਾਨਾ, ਸਤਿਗੁਰਾਂ ਦਾ ਚਿਹਰਾ ਇਸ ਤਰ੍ਹਾਂ ਖਿੜਿਆ ਜਿਵੇਂ ਕਮਲ ਦਾ ਫੁੱਲ ਖਿੜਿਆ ਹੋਵੇ। ਰੁਚਿਰ ਬਿਲੋਚਨ ਕਿਰਪਾ ਨਿਧਾਨਾ, ਤੇ ਸਤਿਗੁਰਾਂ ਦੇ ਜਿਹੜੇ ਨੇਤਰ ਨੇ ਉਹ ਬਹੁਤ ਹੀ ਜ਼ਿਆਦਾ ਸੁੰਦਰ ਨੇ ਤੇ ਜਿਨ੍ਹਾਂ ਦੇ ਵਿੱਚ ਕਿਰਪਾ ਭਰੀ ਹੋਈ। ਨਹੀਂ ਲਿਖ ਸਕਿਓ ਰਹੋ ਪਛਤਾਈ, ਤਬ ਸੋ ਕਲਮ ਗਹੀ ਗਤ ਦਾਈ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਸਤਿਗੁਰਾਂ ਦੀ ਸਾਰੀ ਤਸਵੀਰ ਭਾਵੇਂ ਉਸਨੇ ਬੜੀ ਸੋਹਣੀ ਬਣਾ ਲਈ, ਪਰ ਜਿਹੜਾ ਚਿਹਰਾ ਸੀ ਉਹ ਚੰਗੇ ਤਰੀਕੇ ਦੇ ਨਾਲ ਉਸ ਤੋਂ ਬਣ ਨਾ ਸਕਿਆ। ਬਾਰ ਬਾਰ ਉਹਨੇ ਚੇਸ਼ਟਾ ਕੀਤੀ ਪਰ ਪਛਤਾਉਂਦਾ ਰਹਿ ਗਿਆ। ਸਤਿਗੁਰਾਂ ਦਾ ਉਸ ਤਰ੍ਹਾਂ ਦਾ ਚਿਹਰਾ ਨਹੀਂ ਬਣਦਾ ਜਿਸ ਤਰ੍ਹਾਂ ਦੇ ਪ੍ਰਤੱਖ ਉਹ ਦਿਖਾਈ ਦਿੰਦੇ ਨੇ। ਕਵੀ ਜੀ ਲਿਖਦੇ ਨੇ ਤਬ ਸੋ ਕਲਮ ਗਹੀ ਗਤ ਦਾਈ, ਫਿਰ ਉਸਦੀ ਕਲਮ ਨੂੰ ਸਤਿਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਨੇ ਆਪ ਫੜ ਲਿਆ। ਆਪਣਾ ਹੱਥ ਤੇ ਮੁਖ ਕੋ ਲਿਖਿਓ, ਔਰ ਬਿਸਮਾਏ ਜਿਨ ਜਿਨ ਪਿਖਿਓ। ਆਪਣੇ ਹਸਤ ਕਮਲ ਦੇ ਨਾਲ ਸਤਿਗੁਰੂ ਤੇਗ ਬਹਾਦਰ ਜੀ ਨੇ ਆਪਣੇ ਮੁਖੜੇ ਦਾ ਚਿੱਤਰ ਬਣਾਇਆ ਹੈ। ਜਦੋਂ ਸਤਿਗੁਰਾਂ ਨੇ ਆਪਣੇ ਮੁਖੜੇ ਦਾ ਚਿੱਤਰ ਬਣਾਇਆ ਤੇ ਦੇਖ ਕੇ ਸਾਰੇ ਦੇ ਸਾਰੇ ਬਹੁਤ ਜ਼ਿਆਦਾ ਹੈਰਾਨ ਹੋਏ। ਨਿਜ ਕਰਤੇ ਬਿਰਦਾ ਕੋ ਦਈ, ਭਰੀ ਆਨੰਦ ਸੋ ਸੁੰਦਰ ਲਈ। ਸਾਰਾ ਚਿੱਤਰ ਦੂਸਰੇ ਚਿੱਤਰਕਾਰ ਨੇ ਬਣਾਇਆ ਹੈ। ਸਤਿਗੁਰਾਂ ਦੇ ਚਿਹਰੇ ਨੂੰ ਪੂਰਾ ਚੰਗੇ ਤਰੀਕੇ ਦੇ ਨਾਲ ਬਣਾ ਨਾ ਸਕਿਆ ਤੇ ਸਤਿਗੁਰਾਂ ਨੇ ਆਪਣੇ ਚਿਹਰੇ ਨੂੰ ਆਪ ਬਣਾਇਆ। ਇਸ ਤਰ੍ਹਾਂ ਕਰਨ ਦੇ ਨਾਲ ਉਹ ਤਸਵੀਰ ਪੂਰੀ ਹੋ ਗਈ ਤੇ ਸਤਿਗੁਰਾਂ ਨੇ ਆਪਣੇ ਹਸਤ ਕਮਲਾਂ ਦੇ ਨਾਲ ਉਹ ਜਿਹੜੀ ਆਪਣੀ ਫੋਟੋ ਸੀ ਉਹ ਮਾਈ ਨੂੰ ਦੇ ਦਿੱਤੀ ਤੇ ਮਾਈ ਬਹੁਤ ਹੀ ਜ਼ਿਆਦਾ ਆਨੰਦਿਤ ਹੋਈ। ਪਿਖਣ ਲੱਗੀ ਦ੍ਰਿਗ ਆਗੇ ਸੋਏ, ਮੂਰਤ ਪਲਕ ਮਿਲੀ ਹੈ ਦੋਏ। ਜਦੋਂ ਮਾਈ ਨੇ ਗਹੁ ਦੇ ਨਾਲ ਸਤਿਗੁਰਾਂ ਦੀ ਤਸਵੀਰ ਨੂੰ ਦੇਖਿਆ ਤੇ ਕੀ ਪ੍ਰਤੀਤ ਹੋਇਆ ਕਿ ਸਤਿਗੁਰਾਂ ਦੇ ਦੋਵੇਂ ਨੇਤਰ ਬੰਦ ਨੇ। ਪੁਣ ਦੇਖਤ ਦੋਨੋਂ ਖੁੱਲ ਗਈ, ਅਦਭੁਤ ਗਤ ਤੇ ਬਿਸਮਤ ਪਈ। ਪਹਿਲਾਂ ਮਾਈ ਨੇ ਦੇਖਿਆ ਅੱਖਾਂ ਬੰਦ ਨੇ, ਸਤਿਗੁਰਾਂ ਦੇ ਨੇਤਰ ਬੰਦ ਨੇ, ਥੋੜੀ ਹੀ ਦੇਰ ਤੋਂ ਬਾਅਦ ਇਕਦਮ ਅੱਖਾਂ ਖੁੱਲ ਗਈਆਂ ਤਸਵੀਰ ਦੀਆਂ। ਕਵੀ ਜੀ ਲਿਖਦੇ ਨੇ ਕਿ ਬਹੁਤ ਹੀ ਜ਼ਿਆਦਾ ਉਹ ਹੈਰਾਨ ਹੋਈ ਹੈ ਤੇ ਸਤਿਗੁਰਾਂ ਦੀ ਇਸ ਲੀਲਾ ਨੂੰ ਦੇਖੇ।
ਗੁਰਮੂਰਤ ਇਹ ਸ਼ਕਤ ਤਰੰਤੀ, ਦ੍ਰਿੜ ਨਿਸ਼ਚੇ ਕੋ ਹਿਰਦੈ ਕਰੰਤੀ।
ਮਾਈ ਮਨ ਦੇ ਵਿੱਚ ਵਿਚਾਰ ਕਰਦੀ ਹੈ ਕਿ ਸਿਰਫ ਸਤਿਗੁਰਾਂ ਦੇ ਵਿੱਚ ਹੀ ਸ਼ਕਤੀ ਨਹੀਂ ਹੈ, ਸਤਿਗੁਰਾਂ ਦੀ ਇਸ ਤਸਵੀਰ ਦੇ ਵਿੱਚ ਵੀ ਬੜੀ ਸ਼ਕਤੀ ਹੈ। ਦ੍ਰਿੜ ਨਿਸ਼ਚੇ ਨੂੰ ਧਾਰਨ ਕੀਤਾ ਕਿ ਪਹਿਲਾਂ ਮੈਂ ਦੇਖਿਆ ਤੇ ਸਤਿਗੁਰਾਂ ਦੇ ਤਸਵੀਰ ਦੇ ਵਿੱਚ ਨੇਤਰ ਬੰਦ ਸਨ ਤੇ ਥੋੜੀ ਦੇਰ ਤੋਂ ਬਾਅਦ ਉਹ ਨੇਤਰ ਫਿਰ ਖੁੱਲ ਗਏ।
ਜਬ ਜਬ ਦਰਸ਼ਨ ਕੋ ਦਰਸਾਈ,
लगी पलक पुण खुलत दिखाई।
ग्रंथाकार भाई संतोख सिंह जी लिखते ने कि जदों जदों उसने सतगुरां दी तस्वीर दा दर्शन कीता उदों उदों यही कौतक वापरिया कि कदे लगदा कि सतगुरां दे नेत्र बंद ने ते कदे फिर तो वह खुले दिखाई देंदे ने। इस तरीके दे नाल सतगुरां दा जदों भी तस्वीर दे रूप दे विच दर्शन करदी है ते सतगुरु जी तस्वीर दे विच अखां नूं झपकदे ने।
शीतल हृदा करियो सुख पायो नित प्रति पूजत है हुल सायो।
माई ने अपने हिरदे नु शीतल कीता है, ठंडा कीता है, सुख दी प्राप्ति कीती है ते नित्ता प्रति पूजा करन दे वास्ते मन ललचाया।
श्री सत गुर सब ते होए बिदा चले समीप मही पै तदा।
इस तों बाद सतगुरु तेग बहादुर सच्चे पातशाह जी सारियां तों विदा होए ने ते राजे बिशन सिंह दे वल चल पए।
संगत ब्रिंद मसंद आनंदे कितक दूर संग गे पग बंदे।
बहुतियां सारियां संगतां ते बहुते सारे आनंद दे नाल भरे होए मसंद सतगुरां दे नाल चलदे जा रहे ने।
सब को दियो हटाए पिछारी चले गुरु सेवका अस वारी।
थोड़ी देर सारे दे सारे सतगुरां दे नाल चलदे गए, फिर सतगुरां ने हुक्म करके सारयां नूं पिछा मोड़ दिता। उस वेले सतगुरां ने पालकी दी सवारी कीती सी।
राजा सुनिया अगे चल आवा देखत पद पर सीस चुकावा।
राजे नूं जदों पता लगा ते राजा सत्कार दे नाल अगों लैण दे वास्ते सतगुरां नूं गया है। सतगुरां दे चरणां दे उत्ते आण के राजे ने सिर झुकाया।
ल्याए सिवर मैं गुरु उतारे कब संतोख सिंह होए बले हारे।
अपने सिवर दे विच डेरा सतगुरां दा लवा दिता राजे बिशन सिंह ने। कब संतोख सिंह होए बलहारे, कवि संतोख सिंह जी लिखते ने कि मैं कवि सतगुरु तेग बहादुर सच्चे पातशाह जी तो बलिहार जाता हाँ। कवि जी अगले अध्याय का प्रारंभ कर दे।
भई प्रभात नरेंद्र युत सतगुर होए अस वार दुंदव बाजे बहुत ही लश्कर कई हजार।
ग्रंथाकार भाई संतोख सिंह जी लिखते ने रात नूं बतीत कीता। जदों ही अगली सवेर हुई ते सतगुरु तेग बहादुर जी राजे दे समेत उत्थों रवाना होए ने। बहुत वड्डी गिनती दे विच फौज है ते बहुते सारे नगारे खड़काए जा रहे ने।
मान सिंह निप जह हथ होयो रंगा माटी नगर सो जोयो।
कवि जी लिखते ने कि चलदियां चलदियां उस नगर दे विच पहुंच गए ने जिदा नाम है रंगा माटी। इसे ही जगह दे उते राजे मान सिंह दी मौत होई सी।
ब्रह्म पुत्र नद निकट बहंता चौरा चारों कोस चलंता।
ग्रंथाकार भाई संतोख सिंह जी लिखते ने इसे ही जगह दे उते लागे ब्रह्म पुत्र नां दा दरिया वगदा है जिदी चुड़ाई करीब चार को तक है।
तिसकै तट ऊचे अस्थान डेरा कीनस कृपा निदान।
कवि संतोख सिंह जी लिखते ने कि दरिया के किनारे दे उते एक बहुत उची जगह दे उते कृपा दे निदान सतगुरु तेग बहादुर जी ने डेरा लाया।
बाड़ी उतांग दम दमा बनाया करन लगे मानव समुदाया।
बहुत उच्चा एक थड़ा बनाउण दा सतगुरां ने हुक्म दिता है। बहुते सारे मनुखां ने मिलके एक बहुत उच्चा दमदमा थड़ा बनाया।
ऊपर ते करके एक सार सुंदर करियो महाविस्तार।
एक ते उच्ची पहाड़ दी चोटी है जिदे उत्ते होर भी ज्यादा उच्चा ते एक सार थड़ा बनाया गया है सुंदर इको जिहा।
रुचिर बंगला तह बनवाए सतगुर बीच बिराजे जाए उस बने हुए दमदमे दे उते थड़े दे उते कवि जी लिखते ने कि सुंदर एक बंगला बनवाया। हुण ध्यान देने की लोड़ है कि कोई पक्का जिहड़ा बंगला है मकान वह नहीं बनाया, एक बंगले की शकल का जिहड़ा तंबू है वह लाया गया है जिदे विच सतगुरु तेग बहादुर जी ने अपना डेरा लाया।
दृष्ट दूर लग दौरे जहां जल की सैल बैठते तहां।
कवि संतोख सिंह जी लिखते ने इन्नी उच्ची जगह दे उते सतगुरां दा डेरा है जिथों दूर दूर दे नजारे दिखाई देंदे ने। जल की सैल बैठते तहां भाव के पानी जिहड़ा दरिया दे विच वगदा है उहदी सतगुरु जी दृष्टि दे नाल नेत्रां दे नाल ही मानो सैर कर लैंदे ने, इन्नी दूर तक नजर जांदी।
दूर दूर लग तीर तिसी के लश्कर डेरा कीन सनेके। इस तरीके दे नाल एक पासे सतगुरां ने उच्ची जगह दे उते अपना डेरा लाया है ते दूसरे पासे दरिया दे किनारे किनारे दे उते दूर तक राजे दी फौज ने अपना डेरा कीता।
लगी तुरंगण लैण बडेरी ब्रिंद मतंग खरे पग बेरी। कतारां दे विच घोड़ियां नूं खिलारिया गया है, इस तों इलावा बहुते सारे हाथी भी खलोते ने जिन्हां दे पैरां नूं संगल पाए होए ने।
जहां कहां तंबू लगवाए खरे सेत दीखे समुदाए।
जिथे किथे बहुते सारे तंबू लाए गए ने जिन्हां सारिया तंबूआं दा चिट्टा रंग दिखाई देंदा।
तोपण की पंगत कर खरी परले पार कूल मुख करी।
बहुतियां सारियां तोपां नूं कतार दे विच खिलारिया गया ते तोपां दे जिहड़े मूंह ने उह परले पासे नूं कीते गए ने, भाव के जिहड़े पासे कावरू देश है दरिया तों दूजे पासे।
तुप कजमूरे गण चलवाए पार तीर पर शब्द पुचाए।
बहुतियां सारियां बंदूकां नूं ते बहुतियां सारियां छोटियां तोपां नूं उस वेले चलाया गया जिन्हां दी आवाज दूसरे किनारे दे उत्ते पहुंची।
निज निज मिसल सिवर सब करे ठौर ठौर तोपण मुख जरे।
आपो अपने जथे दे विच सारिया ने अपने आप दी संभाल कीती है। ठौर ठौर तोपण मुख जरे भाव के तोपां दे मुंह जड़े भाव के सामने कीते।
देश कामरू को महिपाला पठी सैन नद तीर बिसाला।
जदों तोपां दे चलण दी आवाज आई ते फिर दूसरे पासे जिहड़ा कावरू देश दा राजा सी उहने दरिया दे किनारे दे उत्ते अपनी फौज नूं भेजे।
नद के दोनों तट पट छाए बजन दमामे पर सुनाए।
ग्रंथाकार भाई संतोख सिंह जी लिखते ने इस तरीके दे नाल दरिया दे दोवां किनारियां दे उत्ते बहुते सारे सूरमियां दी भीड़ जुड़ गई है, दोवां पासियां तों वड्डे वड्डे नगारे वजदे ने।
तोपण की शलखें चलवावत आप आपनो योज दिखावत।
दोवां पासियां तों बहुतियां सारियां तोपां नूं चलाया जा रहा है जिन्हां दे चलाउण दे नाल आपो अपने पराक्रम नूं उह दिखाउणा चाहुंदे।
अपने मंत्री सकल बुलाए मंत्र करत पारिप चढ़ आए।
ग्रंथाकार भाई संतोख सिंह जी लिखते ने कि जिहड़ा कामरू देश दा राजा सी उहने अपने सारिया मंत्रियों नूं बुलाया है ते आपस दे विच सलाह कीती कि हुण की करिए रिप चढ़ आए वैरी साडे ते चढ़ के आ गए।
मान सिंह जैसी इन साथ करो अबे हथ दियो नर नाथ।
ते सारे मंत्रियां ने राजे नूं इह सलाह दित्ती है कि जिस तरीके दे नाल मान सिंह नूं मारिया गया सी हे नर नाथ हे राजा साहिब उस राजे मान सिंह दे वांग इनू भी मारना चाहिदा है जिहड़ा चढ़ के आए।
जितने मुख चमू के माही प्राण समेत तजो इन नाही।
राजे नूं सलाह दित्ती है कि जिन्ने भी ਸੈਨਾ ਦੇ ਵਿੱਚ ਮੁਖੀ ਜਰਨੈਲ ਨੇ ਉਹਨਾਂ ਸਾਰਿਆਂ ਨੂੰ ਇਸੇ ਤਰੀਕੇ ਦੇ ਨਾਲ ਮੰਤਰਾਂ ਜੰਤਰਾਂ ਦੀ ਸ਼ਕਤੀ ਦੇ ਨਾਲ ਹੀ ਮਾਰ ਦੇਣਾ ਚਾਹੀਦਾ। ਐਸੀ ਕਰੋ ਨਾ ਹਟ ਪੁਣ ਆਵੈ, ਆਪਣੇ ਦੇਸ਼ ਰਹਿਣ ਡਰ ਪਾਵੈ। ਇਹ ਰਾਜਾ ਸਾਹਿਬ ਇਸ ਤਰ੍ਹਾਂ ਕਰਨਾ ਚਾਹੀਦਾ ਕਿ ਕਦੇ ਵੀ ਫਿਰ ਵਾਪਸ ਮੁੜ ਕੇ ਨਾ ਆਉਣ, ਆਪਣੇ ਦੇਸ਼ ਦੇ ਵਿੱਚ ਹੀ ਡਰ ਨੂੰ ਧਾਰਨ ਕਰਕੇ ਬੈਠੇ ਰਹਿਣ। ਤੁਰਕੇਸ਼ਵਰ ਕੋ ਲਸ਼ਕਰ ਪਾਰੋ, ਮੰਤਰ ਜੰਤ ਕਰ ਸਰਬ ਸੰਘਾਰੋ। ਕਹਿੰਦੇ ਨੇ ਕਿ ਤੁਰਕਾਂ ਦੇ ਬਾਦਸ਼ਾਹ ਨੇ ਵੱਡੀ ਫੌਜ ਭੇਜੀ ਹੈ, ਇਸ ਸਾਰੀ ਫੌਜ ਨੂੰ ਮੰਤਰਾਂ ਜੰਤਰਾਂ ਦੇ ਨਾਲ ਨਾਸ ਕਰਨਾ ਚਾਹੀਦਾ। ਮਾਨ ਸਿੰਘ ਜਬ ਕੋਇਤ ਮਾਰਿਓ, ਨਹੀਂ ਕਿਨਹੂ ਆਵਣ ਮਨ ਤਾਰਿਓ। ਕਹਿੰਦੇ ਨੇ ਕਿ ਜਦੋਂ ਦਾ ਮਾਨ ਸਿੰਘ ਨੂੰ ਮਾਰਿਆ ਗਿਆ ਹੈ, ਉਦੋਂ ਤੋਂ ਬਾਅਦ ਕਦੇ ਵੀ ਇਸ ਪਾਸੇ ਨੂੰ ਆਉਣ ਦਾ ਕਿਸੇ ਨੇ ਹੌਸਲਾ ਧਾਰਨ ਨਹੀਂ ਕੀਤਾ। ਇਹ ਜੜ ਕੋ ਹਮ ਤੇ ਅਣਜਾਣ, ਚੜ੍ਹ ਆਇਓ ਲੈ ਚਮੂ ਮਹਾਨ। ਪਰ ਪਤਾ ਨਹੀਂ ਇਹ ਕਿੰਨਾ ਵੱਡਾ ਅਣਜਾਣ ਹੈ, ਜਿਹੜਾ ਕਿ ਸਾਡੀ ਤਾਕਤ ਤੋਂ ਜਾਣੂ ਨਹੀਂ ਹੈ, ਜਿਹੜਾ ਫੌਜ ਨੂੰ ਲੈ ਕੇ ਚੜ ਕੇ ਆ ਗਏ। ਨਹੀਂ ਪ੍ਰਭਾਵ ਹਮਰੇ ਕੋ ਜਾਨ, ਕਮ ਅਖਿਆ ਕੋ ਬੜ ਬਰ ਦਾਨਾ। ਸਾਰੇ ਮੰਤਰੀ ਰਾਜੇ ਨੂੰ ਕਹਿੰਦੇ ਨੇ ਕਿ ਇਹ ਜਿਹੜਾ ਚੜ ਕੇ ਆਇਆ ਹੈ, ਇਹ ਸਾਡੇ ਲੱਗਦਾ ਹੈ ਪ੍ਰਭਾਵ ਨੂੰ ਜਾਣਦਾ ਨਹੀਂ ਹੈ, ਇਹਨੂੰ ਨਹੀਂ ਪਤਾ ਕਿ ਦੇਵੀ ਸਾਨੂੰ ਕਿੰਨੇ ਵੱਡੇ ਵਰਦਾਨ ਦਿੰਦੀ ਹੈ ਤੇ ਕਿਸ ਤਰ੍ਹਾਂ ਦੇ ਮੰਤਰਾਂ ਜੰਤਰਾਂ ਨੂੰ ਅਸੀਂ ਜਾਣਦੇ ਹਾਂ, ਇਹ ਜਾਣੂ ਨਹੀਂ। ਕੋ ਜੀਤੈ ਹਮਕੋ ਬਰੇ ਆਈ, ਪੜੈ ਮੰਤਰ ਦੇ ਸ਼ਤਰੂ ਖਪਾਈ। ਕਿਹੜਾ ਸਾਨੂੰ ਆਣ ਕੇ ਮੱਲੋ ਮੱਲੀ ਜਿੱਤ ਸਕਦਾ ਹੈ, ਅਸੀਂ ਮੰਤਰਾਂ ਨੂੰ ਪੜ ਕੇ ਆਪਣੇ ਵੈਰੀਆਂ ਦਾ ਨਾਸ ਕਰ ਦਿੰਦੇ। ਇਮ ਕਹਿ ਰਚੇ ਉਪਾਇ ਬਿਸਾਲਾ, ਅਰਦੜ ਕਰੀ ਚਮੂ ਤਤ ਕਾਲਾ। ਗ੍ਰੰਥਾਕਾਰ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ ਇਸ ਤਰ੍ਹਾਂ ਦੀ ਸਲਾਹ ਕਰਕੇ ਉਹਨਾਂ ਨੇ ਫਿਰ ਯਤਨ ਕਰਨੇ ਸ਼ੁਰੂ ਕੀਤੇ ਨੇ, ਦੂਸਰੇ ਪਾਸੇ ਦ੍ਰਿੜਤਾ ਦੇ ਨਾਲ ਆਪਣੀ ਫੌਜ ਨੂੰ ਵੀ ਇਕੱਠਾ ਕੀਤਾ। ਇਤ ਲਸ਼ਕਰ ਪਤ ਸ਼ਾਹ ਕੇ ਆਏ ਪਰੇ ਸਮੁਦਾਏ, ਥਲ ਨੀਵੋ ਜਹ ਕੂਲ ਪਰ ਡੇਰੇ ਦੀਏ ਲਗਾਏ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦੂਸਰੇ ਪਾਸੇ ਜਿਹੜਾ ਬਾਦਸ਼ਾਹੀ ਲਸ਼ਕਰ ਹੈ, ਭਾਵ ਕਿ ਰਾਜੇ ਬਿਸ਼ਨ ਸਿੰਘ ਦੀ ਜਿਹੜੀ ਫੌਜ ਹੈ, ਇਹਨੂੰ ਬਾਦਸ਼ਾਹੀ ਲਸ਼ਕਰ ਇਸ ਵਾਸਤੇ ਆਖਿਆ ਕਿਉਂਕਿ ਔਰੰਗਜ਼ੇਬ ਨੇ ਹੀ ਇਸ ਨੂੰ ਭੇਜਿਆ, ਉਹਦੇ ਤੋਂ ਛੋਟਾ ਰਾਜਾ ਹੈ। ਕਵੀ ਜੀ ਲਿਖਦੇ ਨੇ ਕਿ ਇਸ ਤਰੀਕੇ ਦੇ ਨਾਲ ਰਾਜੇ ਬਿਸ਼ਨ ਸਿੰਘ ਨੇ ਆਪਣੀ ਸਾਰੀ ਸੈਨਾ ਨੂੰ ਨੀਵੀਂ ਜਗ੍ਹਾ ਦੇ ਉੱਤੇ ਦਰਿਆ ਦੇ ਕਿਨਾਰੇ ਦੇ ਉੱਤੇ ਟਿਕਾਇਆ। ਇੱਕ ਦੋ ਦਿਨ ਜਬ ਬੀਤ ਗਏ ਹੈ, ਮਹਾਮੰਤਰ ਕੋ ਕਰਤ ਪਏ ਹੈ। ਕਵੀ ਜੀ ਲਿਖਦੇ ਨੇ ਕਿ ਇੱਕ ਦੋ ਦਿਨਾਂ ਤੱਕ ਦੋਵਾਂ ਪਾਸਿਓਂ ਬਿਲਕੁਲ ਸ਼ਾਂਤੀ ਰਹੀ, ਕਿਸੇ ਨੇ ਵੀ ਹਮਲਾ ਨਾ ਕੀਤਾ। ਮਹਾਮੰਤਰ ਕੋ ਕਰਤ ਪਏ ਹੈ, ਫਿਰ ਉਹਨਾਂ ਨੇ ਬਹੁਤ ਵੱਡੇ ਮੰਤਰਾਂ ਨੂੰ ਪੜਿਆ। ਆਜ ਰਾਤ ਕੋ ਨਦ ਉਲਟਾਵੋ, ਸਭ ਲਸ਼ਕਰ ਕੇ ਉੱਪਰ ਪਾਵੋ। ਕਾਬਰੂ ਦੇਸ਼ ਦੇ ਰਾਜੇ ਨੇ ਆਪਣੇ ਨਾਲ ਦੇ ਸਾਥੀਆਂ ਦੇ ਨਾਲ ਸਲਾਹ ਕੀਤੀ ਹੈ ਕਿ ਅੱਜ ਰਾਤ ਨੂੰ ਇਹ ਜਿਹੜਾ ਦਰਿਆ ਹੈ, ਇਹਦੇ ਪਾਣੀ ਨੂੰ ਮੰਤਰਾਂ ਦੀ ਸ਼ਕਤੀ ਦੇ ਨਾਲ ਇੰਨਾ ਜ਼ਿਆਦਾ ਉੱਚਾ ਚੁੱਕਿਆ ਜਾਵੇ ਕਿ ਵਿਰੋਧੀ ਧਿਰ ਦੀ ਸਾਰੀ ਸੈਨਾ ਡੁੱਬ ਕੇ ਮਰ ਜਾਏ। ਸਭ ਕੋ ਹੱਥ ਹੋਏ ਜਾਹ ਸੁਖਾਰੇ, ਮਰੇ ਡੂਬ ਕਰ ਨੀਰ ਮਜਾਰੇ। ਜਸੂਸ ਨੇ ਆਣ ਕੇ ਖਬਰ ਦਿੱਤੀ ਹੈ ਕਿ ਵਿਰੋਧੀ ਧਿਰ ਦੀ ਜਿਹੜੀ ਸੈਨਾ ਹੈ, ਉਹਨੇ ਨੀਵੀਂ ਜਗ੍ਹਾ ਦੇ ਉੱਤੇ ਡੇਰਾ ਲਾਇਆ ਹੈ। ਇਸ ਕਰਕੇ ਇਹਨਾਂ ਨੇ ਸਲਾਹ ਬਣਾਈ ਹੈ ਕਿ ਮੰਤਰਾਂ ਦੀ ਸ਼ਕਤੀ ਦੇ ਨਾਲ ਪਾਣੀ ਨੂੰ ਇੰਨਾ ਜ਼ਿਆਦਾ ਉੱਚਾ ਚੜਾ ਦਿੱਤਾ ਜਾਵੇ ਕਿ ਜਿਸ ਪਾਣੀ ਦੇ ਵਿੱਚ ਡੁੱਬ ਕੇ ਸਾਰੇ ਦੇ ਸਾਰੇ ਮਰ ਜਾਣ। ਬਹੁ ਮਰ ਜਾਹੇ ਰਹਿ ਕੁਛ ਥੋਰੇ, ਡਰੇ ਔਰ ਧਰ ਭਾਗੈ ਘਰ ਹੋਰੇ। ਕਹਿੰਦੇ ਨੇ ਕਿ ਬਹੁਤੇ ਜ਼ਿਆਦਾ ਤੇ ਪਾਣੀ ਦੇ ਵਿੱਚ ਡੁੱਬ ਕੇ ਹੀ ਮਰ ਜਾਣਗੇ, ਬਹੁਤ ਥੋੜੇ ਰਹਿ ਜਾਣਗੇ ਤੇ ਫਿਰ ਉਹ ਵੀ ਡਰ ਨੂੰ ਧਾਰਨ ਕਰਕੇ ਆਪਣੇ ਘਰਾਂ ਨੂੰ ਦੌੜਨਗੇ। ਇਹ ਮਸਲਤ ਜਬ ਦਿਨ ਮੈਂ ਕੀਨਸ, ਗੋਰੇ ਅੰਤਰ ਜਾਮੀ ਸਭ ਚੀਨਸ। ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਕਿ ਦਿਨ ਦੇ ਵੇਲੇ ਇਹ ਉਹਨਾਂ ਨੇ ਸਲਾਹ ਕੀਤੀ ਹੈ ਕਿ ਰਾਤ ਦੇ ਵੇਲੇ ਦਰਿਆ ਦੇ ਪਾਣੀ ਨੂੰ ਮੰਤਰਾਂ ਦੀ ਸ਼ਕਤੀ ਦੇ ਨਾਲ ਉਛਾਲਿਆ ਜਾਵੇਗਾ। ਪਰ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਗੁਰ ਅੰਤਰ ਜਾਮੀ ਸਭ ਚੀਨਸ, ਪਰ ਸਤਿਗੁਰੂ ਅੰਤਰ ਜਾਮੀ तेग बहादुर सचे पातशाह जी ने उन्हां दी कीती हुई सलाह नूं जान लिया। करियो बिचारन इन होए मरना, बिशन सिंह आयो मम शरणा। सतगुरु तेग बहादुर जी ने अपने मन दे विच विचार कीती कि जे ऐसा हो गया ते मेरी धिर दे जिहड़े ये जवान ने इन्हां दा मरना होवेगा जिहदे विच बिशन सिंह है, ते बिशन सिंह ने ते मेरी सहायता मंगी है मेरी शरण दे विच।
बाह गहे की हमको लाज, हमरे जोर करियो चहे काज।
सतगुरु जी विचारदे ने कि असीं इक हिसाब दे नाल राजे दी बाह फड़ी हुई है, सानू अपनी लाज पालनी पवेगी। ये राजा बिशन सिंह साडे जोर नूं ही तारण करके लड़न दे वास्ते आया है।
जे न करें इस छिन रखवारी, नहीं उभरे मृत होए कह हारी।
सतगुरु जी विचारदे ने कि जेकर इस वेले मैं राजे बिशन सिंह दी कोई सहायता ना कीती ते फिर ये बच नहीं सकेगा, जां हार जाएगा ते जां फिर मर जाएगा। इस तरीके दे नाल सतगुरु जी विचारदे ने।
सिखियन बतसल बिरद संभारा, निकट अपनो दास हकारा।
जेड़े सतगुरु जी हमेशा ही अपने सिखां दे सहायता दे वास्ते तत्पर रहिंदे ने, उसे वेले सतगुरां ने अपने दास नूं कोल बुलाया।
कहियो कि बिशन सिंह पै जावो, हमरे पाखे बाक सनावो।
सतगुरु जी दास नूं कहिंदे ने कि हुणे ही राजे बिशन सिंह दे कोल तू पहुंच जा, जिहड़ा असीं तैनूं बचन कहिंदे आ जाके ओह सुना।
सतगुरु जी कहिंदे ने नीचे थल डेरा उठवावो, हेर हेर उच्चे थल पावो।
राजे नूं जाके संदेशा दिओ कि जिहड़ी फौज तू अपनी नीवी जगह दे उत्ते टिकाई हुई है, सारी सेना नूं उठण दा हुक्म दे ते उच्ची जगह दे उत्ते अपनी सेना दा डेरा लवा।
देवस जाम एक अब है रहियो, तूरन करो हमारो कहियो।
सतगुरु तेग बहादुर जी ने यह भी हुक्म किया कि जाके आखो कि पहर दिन रिंदा है, इस करके छेती तो छेती जिन्ना हो सके काली नूं तारण करके नीवी जगह नूं छड्डो ते उच्ची जगह दे उत्ते जाके टिक जावो। इस तरह सतगुरां ने अपने दास दे हथ राजे बिशन सिंह नूं संदेशा भेजिया। किस तरीके दे नाल संदेशा पहुंचेगा कवि संतोख सिंह जी जिस तरह इस नूं अगे बयान करनगे, मैं उस तरह साध संगत दे सन्मुख अर्ज करांगा। अगों जो सतगुरु सच्चे पातशाह जी दी रजा होवेगी उस तरह वरतेगी। अज इन्नियां ही अर्जा करदा होया मैं इत्थे ही कथा नूं विश्राम दे के सारी साध संगत तों खिमा दा जाचगा।
हे अचुत हे पार ब्रह्म अविनाशी अगनाश, हे पूरन हे सर्ब मैं दुख पंजन गुणतास। हे संगी हे निरंकार हे निर्गुण सब टेक, हे गोविंद हे गुण निदान जाक सदा विवेक। हे अपरंपर हर हरे हैपी होवन हार, हे संता कै सदा संग ने धाराया धार। हे ठाकुर हो दासरो मैं निर्गुण गुण नहीं कोय, नानक दी जय नाम दान राखो ही है परोय। जाही कुल ते प्रगट होय ताही कुल को नाम, पुन द्वादस गोरिंड को मेरी है परना।
भगतां दी कमाई वाल ध्यान तरके आप जी दा पवित्र नाम चेते आवे। हे सच्चे पातशाह जीओ असीं सदा ही भुलण हार हां, आप सदा ही बख्शिंद पिता हो, दरो करो सिखी सिदक बख्शो। बेमुख होके ना मरिए पातशाह जी धरती ते धर्म वरताओ, महामलेश दा नाश करो अपने संत खालसे दा प्रकाश करो। गौ गरीब दे कष्ट नूं दूर करो, कुल सृष्टि आप जी दा पवित्र नाम जपे। किसे नूं दुख होवे ना श्री सतगुरु राम सिंह सच्चे पातशाह जी, साडी प्रार्थना है आप जी दे चरणा विच गरीब नवाज साडा धर्म बनिया रहे। सतगुरु सच्चे पातशाह जी आप जी दे पावन पवित्र इतिहास की कथा हुई है, जो पढ़िया है सुनिया है साड्या मना ते वसाउणा, जुगा पर्यंत इसे तरह आप जी का जस गायन करते रहे।
ਸਤਿਗੁਰੂ ਰਾਮ ਸਿੰਘ ਸੱਚੇ ਪਾਤਸ਼ਾਹ ਜੀ ਆਪ ਜੀ ਦੀ ਪਿਆਰੀ ਸਾਧ ਸੰਗਤ ਇਕੱਤਰ ਹੋ ਕੇ ਆਪ ਜੀ ਦੇ ਪਵਿੱਤਰ ਨਾਮ ਦਾ ਸਿਮਰਨ ਕਰਨ ਲੱਗੀ ਹੈ। ਸਿਮਰਨ ਕਰਨ ਦਾ ਬਲ ਬਖਸ਼ੋ, ਮਨ ਬਿਰਤੀਆਂ ਨੂੰ ਇਕਾਗਰਤਾ ਬਖਸ਼ੋ, ਨਾਮ ਦਾ ਰਸ ਬਖਸ਼ੋ, ਰੱਖ ਲਓ ਬਖਸ਼ ਲਓ ਦਿਓ ਦੀਦਾਰ, ਸ੍ਰੀ ਸਤਿਗੁਰੂ ਰਾਮ ਸਿੰਘ ਜੀ ਨਾਮ ਚੜ੍ਹਦੀ ਕਲਾ, ਆਪ ਜੀ ਦੇ ਭਾਣੇ ਸਰਬੱਤ ਦਾ ਭਲਾ।